कंदन
गुरु अमरदास हृदय नित ध्यावन श्री गुरु रामदास गुण गावन श्री अर्जन विघ्नन के नाशक श्री हर गोविंद शुभ सुमत प्रकाशक श्री हर राय नमो कर जोरी श्री हर कृष्ण मना बहारी गुरु तेग बहादुर परम कृपाला श्री गुरु गोविंद सिंह विशाला तहरो तरा पर पुन पुन सीसा बंद बार बार जगदीसा जहाँ मह अमृत ज्ञान है माणक भगत बैराग श्री गुरु ग्रंथ साहिब उद्धत बंद कर अनुराग एकंकार सतगुरु ते प्रसाद सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए
सतनाम श्री वाहिगुरु साहिब जी सवैया पठै सुनै जो वार प्रेम कर तन के रुज तिसके होए हान नित प्रत नेम करै मुख उचरै गुर की श्रद्धा वधै महान पठै सुनै जो वार प्रेम कर तन के रुज तिसके होए आन
परम सन्मान जोग सत्कार योग सतगुरां दी साजी निवाजी गुरु प्यारी गुरु का खास रूप सात संगत जी ओ बड़भागे हाँ आपां सारे ही जिन्हां नूं रोज वांग सतसंगत करन दीआं सुभागियां बड़भागियां कड़ियां नसीब होईआं ने बड़भागी हर संगत पावै भागहीन भ्रम चोटां खावै बिन भागा सतसंग न लभै बिन संगत मैल भरीजै जीओ बड़िया भागा नाल गुरु गोद अंदर गुरु दरबार अंदर जुड़न दा सुभाग समा प्राप्त होया आप जी ने बहुत सुंदर स्थान गुरुद्वारा श्री गुरु सिंह सभा माल्टन दे इन्हां स्थानां ते प्रकाशमान सतगुरु धन श्री गुरु ग्रंथ साहिब महाराज सच्चे पातशाह जी दी पावन पवित्र गोद अंदर हजूरी दे अंदर जुड़ बैठ करके अपने जीवन दियां मौलक घड़ियां नूं सफला बनाउण दा सार्थक यतन कीता है गुरबाणी कीर्तन दे लाहे प्राप्त कर रहे सी गुरु सवारियां पासों आप जी ने गुरबाणी कीर्तन दा आनंद माणिया उपरंत समा होया लड़ीवार इतिहासक कथा दी सांझ पाउण दा भागां वाले जिथे आपां लड़ीवार कथा दी सांझ पानी है अज जिवें आप जी नूं भाई साहब जी नौस कर रहे सन कि अज कौम दे महान शहीद धन गुरु गोबिंद सिंह साहिब महाराज जी दे लाडले तखत श्री दमदमा साहिब जी दे पहले जथेदार उन्हां दा अज पावन जन्म दिहाड़ा है आपां उन्हां नूं समर्पित कुछ एक विचारां दी सांझ भी पाउणी है आओ सुरतियां बिरतियां नूं लड़ीवार इतिहास नाल जोड़िए कल तक आप जी ने सरवण किया जदों धन गुरु अर्जन साहब महाराज जी ने ਭਾਈ ਲੱਦਾ ਜੀ ਦੀਆਂ ਬੇਨਤੀਆਂ ਨੂੰ ਸੁਣ ਕੇ ਔਰ ਉਹਨਾਂ ਨੂੰ ਮਾਫ ਕੀਤਾ। ਉਹਨਾਂ ਨੇ ਫਿਰ ਰਾਮਕਲੀ ਰਾਗ ਦੇ ਅੰਦਰ ਅੱਠ ਬੰਦਾਂ ਦੀ ਇੱਕ ਵਾਰ ਉਚਾਰਨ ਕੀਤੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜੀ ਦੇ ਸਰੂਪ ਦੇ ਅੰਦਰ ਦਰਜ ਕੀਤੀ ਗਈ। ਅੱਠ ਬੰਦਾਂ ਦੀ ਉਹ ਵਾਰ ਦੇ ਅੰਦਰ ਚਾਰ ਪੌੜੀਆਂ ਦੇ ਵਿੱਚ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਿਫਤ ਹੈ, ਬਾਕੀ ਦੀਆਂ ਦੇ ਵਿੱਚ ਅਗਲੇ ਗੁਰੂ ਸਾਹਿਬਾਨਾਂ ਦੀ ਸਿਫਤ ਹੈ। ਗੁਰੂ ਸਾਹਿਬ ਜੀ ਨੇ ਫਿਰ ਉਸ ਬਾਣੀ ਦੇ ਸੰਬੰਧ ਵਿੱਚ ਆਖਿਆ, ਜਿਹੜਾ ਇਹਨੂੰ ਪੜ੍ਹੇਗਾ ਉਹਨਾਂ ਦੇ ਸਰੀਰਕ ਰੋਗ ਸਾਰੇ ਖਤਮ ਹੋਣਗੇ, ਗੁਰੂ ਕੀਆਂ ਖੁਸ਼ੀਆਂ ਉਹਨਾਂ ਨੂੰ ਪ੍ਰਾਪਤ ਹੋਣਗੀਆਂ, ਇਤਿਆਦਕ ਬਖਸ਼ਿਸ਼ਾਂ ਕੀਤੀਆਂ। ਭਾਈ ਲੱਦਾ ਖੜ੍ਹਾ, ਸੱਤਾ ਬਲਵੰਡ ਜੀ ਖੜ੍ਹੇ ਨੇ, ਸੰਗਤ ਤੁਹਾਡੇ ਵਾਂਗ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸ਼ੋਭਤ ਹੈ। ਇੱਥੋਂ ਕੁ ਤੱਕ ਆਪਾਂ ਲੜੀਵਾਰ ਇਤਿਹਾਸ ਨੂੰ ਵਾਚਿਆ, ਵਿਚਾਰਿਆ ਸੀ, ਸਾਂਝਾ ਕੀਤਾ ਸੀ। ਇਸ ਤੋਂ ਅਗਲਾ ਪ੍ਰਸੰਗ ਸਰਵਣ ਕਰਨ ਲਈ ਬੜੀ ਸ਼ਰਧਾ ਭਾਵਨਾ ਨਾਲ ਦੂਰੋਂ ਨੇੜਿਓਂ ਚੱਲ ਕੇ ਗੁਰੂ ਦਰਬਾਰ ਅੰਦਰ ਜੁੜ ਬੈਠੇ ਹੋ। ਬਹੁਤ ਸਾਰੀ ਸੰਗਤ ਆਪਣੇ ਘਰਾਂ 'ਚ ਲਾਈਵ ਟੈਲੀਕਾਸਟ ਦਾ ਆਨੰਦ ਮਾਣ ਰਹੀ। ਆਓ ਅਗਲਾ ਪ੍ਰਸੰਗ ਸਰਵਣ ਕਰਨ ਤੋਂ ਪਹਿਲਾਂ ਇੱਕ ਵਾਰ ਗੁਰੂ ਬਖਸ਼ੀ ਮਿੱਠੀ ਅਸੀਸ ਗੁਰਫਤਿਹ ਦੀ ਸਾਂਝ ਪਾਈਏ। ਸਾਰੀ ਸੰਗਤ ਲਗਵਾਓ ਹਾਜ਼ਰੀਆਂ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤਿਤਨੀ ਰਹੀ ਨਾ ਬੌਰ ਬਨਾਈ, ਅਪਰ ਖਿਆਲ ਮੈਂ ਗੇ ਬਿਰਮਾਏ।
ਕਵੀਰਾਜ ਭਾਈ ਸੰਤੋਖ ਸਿੰਘ ਦੀ ਲੜੀ ਵਾਰ ਇਤਿਹਾਸ ਨੂੰ ਬੜੇ ਰਿਸਪੈਕਟ ਨਾਲ ਅਗਾਂਹ ਤੋਰਦਿਆਂ ਲਿਖਦੇ ਨੇ, ਭਾਈ ਸੱਤੇ ਨੇ, ਬਲਵੰਡ ਨੇ ਗੁਰੂ ਸਾਹਿਬਾਨਾਂ ਦੀ ਸਿਫਤ ਵਿੱਚ ਜੋ ਬਚਨ ਕੀਤੇ ਨੇ, ਬਹੁਤ ਰੱਜ ਕੇ ਸਿਫਤ ਕੀਤੀ ਹੈ, ਵਡਿਆਈ ਕੀਤੀ ਹੈ, ਗੁਣਗਾਨ ਕੀਤਾ। ਗੁਰੂ ਸਾਹਿਬ ਨੇ ਆਖਿਆ ਵੀ ਇਸ ਬਾਣੀ ਨੂੰ ਪੜ੍ਹਨ ਵਾਲਿਆਂ ਦੇ ਮਨ 'ਚ ਹੰਕਾਰ ਕਦੇ ਨਹੀਂ ਆਏਗਾ, ਪਿਆਰ ਬਣੇਗਾ, ਭਾਵਨਾ ਬਣੇਗੀ, ਸਰੀਰਕ ਤੌਰ ਤੇ ਉਹ ਤੰਦਰੁਸਤ ਹੋਣਗੇ ਤੇ ਆਦਿਕ ਬਖਸ਼ਿਸ਼ਾਂ ਕਰੀਆਂ ਹਨ ਜੀ।
ਸੱਤੇ ਯਾਰ ਬਲਵੰਡ ਕਥਾ ਕੋ ਕੇਤਕ ਸਿੱਖ ਕਹਿ ਤਿਸ ਭਾਏ।
ਹੁਣ ਭਾਈ ਸਾਹਿਬ ਜੀ ਇੱਕ ਬਹੁਤ ਵੱਡੇ ਇਸ਼ੂ ਤੇ ਗੱਲ ਕਰਨ ਲੱਗੇ ਨੇ। ਕਹਿੰਦੇ ਨੇ ਕਥਾ ਦੇ ਪ੍ਰੇਮੀਓ, ਇਹ ਜਿਹੜੀ ਸੱਤੇ ਤੇ ਬਲਵੰਡ ਦੀ ਕਥਾ ਆਪਾਂ ਨੇ ਦੋ ਤਿੰਨ ਹਫ਼ਤਾ ਹੋ ਗਿਆ ਮੈਨੂੰ ਲੱਗਦਾ ਇਸ ਸਬਜੈਕਟ ਤੇ ਗੱਲ ਕਰਦੇ ਹਾਂ, ਇਹ ਜਿਹੜੀ ਕਥਾ ਮੈਂ ਤੁਹਾਡੇ ਸਨਮੁਖ ਰੱਖੀ ਹੈ, ਭਾਈ ਸਾਹਿਬ ਕਹਿੰਦੇ ਨੇ ਇਹ ਕੁਝ ਕੁ ਸਿੱਖ ਇਹਦੇ ਬਾਰੇ ਕੁਝ ਹੋਰ ਕਹਿੰਦੇ ਨੇ, ਕੁਝ ਕੁ ਹੋਰ ਲੋਕਾਂ ਦੀ ਰਾਏ ਇਸ ਤਰ੍ਹਾਂ ਦੀ ਹੈ। ਉਹ ਤੁਸੀਂ ਸ਼ਾਇਦ ਤੁਹਾਡੇ ਚੋਂ ਵੀ ਕਿਸੇ ਨੂੰ ਇਸ ਤਰ੍ਹਾਂ ਦਾ ਕੋਈ ਭਰਮ ਭੁਲੇਖਾ ਹੋ ਸਕਦਾ ਹੈ, ਕਈ ਵਾਰੀ ਆਪਾਂ ਇੱਧਰ ਉੱਧਰੋਂ ਸੁਣ ਲੈਂਦੇ ਹਾਂ, ਉਹਦੀ ਗੱਲ ਭਾਈ ਸਾਹਿਬ ਨੇ ਕੀਤੀ ਹੈ।
ਸ੍ਰੀ ਗੁਰੂ ਅਮਰਹਦੂਰ ਭਏ ਹੈ ਤਿਨੂੰ ਨਿਕਾਸੇ ਪੁਨੋ ਮਿਲਾਏ।
ਕੁਝ ਕੁ ਲੋਕ ਇਸ ਤਰ੍ਹਾਂ ਦੀਆਂ ਸਾਖੀਆਂ ਸੁਣਾਉਂਦੇ ਨੇ ਵੀ ਇਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਦਰਬਾਰ 'ਚ ਸੇਵਾ ਕਰਦੇ ਸੀ, ਉਹਨਾਂ ਨੇ ਇਹਨਾਂ ਨੂੰ ਜਿਹੜਾ ਸੀ ਇਹ ਆਪਣੇ ਦਰਬਾਰ 'ਚੋਂ ਜਾਣੀ ਕਿ ਉਹ ਜਿਹੜੀ ਸਾਖੀ ਆਪਾਂ ਸੁਣੀ ਸੀ ਉਹ ਸਾਰੀ ਘਟਨਾ ਵੀ ਉਹਨਾਂ ਨਾਲ ਵਾਪਰੀ ਸੀ। ਬਖਸ਼ੇ ਭਾਵੇਂ ਪੰਜਵੇਂ ਪਾਤਸ਼ਾਹ ਨੇ ਸਨ, ਕੁਝ ਕੁ ਲੋਕ ਇਸ ਤਰ੍ਹਾਂ ਦੀਆਂ ਆਪਣੇ ਵੱਲੋਂ ਗੱਲਾਂ ਕਰਦੇ ਨੇ, ਜਾਣੀ ਕਿ ਕਿਉਂਕਿ ਕਿਸੇ ਵੀ ਚੀਜ਼ ਦਾ ਜਿਹੜਾ ਸੱਚ ਹੈ ਉਹ ਪਤਾ ਲੱਗ ਜਾਏ ਤੇ ਸੁਣਨ ਦਾ ਪੜ੍ਹਨ ਦਾ ਆਪਣਾ ਆਨੰਦ ਆਉਂਦਾ ਤੇ ਉਹਦੇ ਨਾਲ ਹੋਰ ਇੱਧਰ ਉੱਧਰੋਂ ਕਈ ਕੁਝ ਜਿਹੜਾ ਜੁੜ ਜਾਂਦਾ ਉਹਦੇ ਨਾਲ ਆਨੰਦ ਖਤਮ ਹੋ ਜਾਂਦਾ। ਭਾਈ ਸਾਹਿਬ ਨੇ ਬੜੀ ਕਮਾਲ ਦੀ ਗੱਲ ਕੀਤੀ ਹੈ ਵੀ ਇੱਥੇ ਕਈਆਂ ਥਾਵਾਂ ਤੇ ਇਸ ਤਰ੍ਹਾਂ ਦੇ ਚਾਣਸ ਬਣ ਗੁਰਬਾਣੀ ਦੇ ਵਿੱਚ ਵੀ ਮਿਲਾਵਟ ਹੈ ਤੇ ਗੁਰੂ ਸਾਹਿਬ ਜੀ ਨੇ ਤੇ ਉਹ ਸਾਰੀ ਭੀੜ ਤਾਂ ਹੀ ਤਿਆਰ ਕੀਤੀ ਹੈ ਵੀ ਜਿਹੜੀ ਮਿਲਾਵਟ ਕੀਤੀ ਹੈ ਮਿਹਰਬਾਨ ਵਰਗਿਆਂ ਨੇ ਔਰ ਉਹ ਸਾਰੀ ਕੱਢ ਦਿੱਤੀ ਹੈ। ਹੁਣ ਨਿਰੋਲ ਬਾਣੀ ਹੈ, ਇਹਦੇ ਵਿੱਚ ਕੋਈ ਇੱਕ ਸ਼ਬਦ ਦੀ ਵੀ ਮਿਲਾਵਟ ਨਹੀਂ ਹੈ, ਪਰ ਇਤਿਹਾਸ ਦੇ ਵਿੱਚ ਆਪਾਂ ਮੰਨਦੇ ਹਾਂ ਸਾਰੇ ਕਿਤੇ ਨਾ ਕਿਤੇ ਕੋਈ ਇਸ ਤਰ੍ਹਾਂ ਦੀ ਗੱਲ ਰਹਿੰਦੀ ਹੈ। ਉਹੀ ਗੱਲ ਭਾਈ ਸਾਹਿਬ ਨੇ ਕੀਤੀ ਹੈ।
ਸੋ ਮਿਥਿਆ ਇਮ ਲਖੀ ਜਾਤ ਹੈ ਨੀਕੇ ਨਿਰਣੈ ਕੀਨ ਬਣਾਏ।
ਕਹਿਣ ਲੱਗੇ ਮੈਂ ਉਹ ਚੰਗੀ ਤਰ੍ਹਾਂ ਨਿਰਣਾ ਕਰਕੇ ਇੱਥੇ ਲਿਖਿਆ ਜੀ।
ਰਚੀ ਵਾਰ ਗੁਰ ਕੀਰਤ ਕੀ ਤਿੰਨ ਲਿਖੇ ਬੀਚ ਪੰਚੇ ਪਾਤਸ਼ਾਹੋ।
ਦੇਖੋ ਜਿਹੜੀ ਸੱਤੇ ਤੇ ਬਲਵੰਡ ਨੇ ਵਾਰ ਲਿਖੀ ਉਹਦੇ ਵਿੱਚ ਪੰਜ ਪਾਤਸ਼ਾਹੀਆਂ ਦੀ ਉਸਤਤ ਕੀਤੀ ਹੈ, ਪੰਜ ਗੁਰੂ ਸਾਹਿਬਾਨਾਂ ਦਾ ਜਸ ਕੀਤਾ ਜੀ।
ਪ੍ਰਥਮ ਹੋਤੇ ਜੇ ਕਹਿਤ ਕਤੋ ਐਮ ਯਾ ਤੇ ਸ੍ਰੀ ਅਰਜਨ ਕੇ ਪਾਹੇ।
ਦੇਖੋ ਭਾਈ ਸਾਹਿਬ ਨੇ ਆਪ ਸਵਾਲ ਖੜਾ ਕਰਤਾ, ਕਹਿੰਦੇ ਜਿਹੜੇ ਲੋਕ ਇਹ ਕਹਿੰਦੇ ਨੇ ਵੀ ਗੁਰੂ ਅਮਰਦਾਸ ਜੀ ਦੇ ਨਾਲ ਘਟਨਾ ਵਾਪਰੀ ਇਹ, ਤਾਂ ਇਹ ਦੱਸੋ ਵੀ ਫਿਰ ਚੌਥੀ ਪਾਤਸ਼ਾਹੀ ਦੀ ਵਡਿਆਈ ਉਹਨਾਂ ਨੇ ਕਿਵੇਂ ਕਰਤੀ, ਪੰਜਵੇਂ ਪਾਤਸ਼ਾਹ ਦਾ ਜਸ ਕਿਵੇਂ ਕੀਤਾ, ਕਿਉਂਕਿ ਉਹ ਤੇ ਫਿਰ ਆਲਰੇਡੀ ਬਾਅਦ ਚ ਹੋਏ ਨੇ ਨਾ, ਇਸ ਕਰਕੇ ਇਹ ਪੰਜਵੇਂ ਪਾਤਸ਼ਾਹ ਦੇ ਵੇਲੇ ਦੀ ਘਟਨਾ ਹਾਂਜੀ।
ਨਹੀਂ ਸੰਦੇਹ ਕੀਜੀਏ ਕੋਈ ਸਿੱਖ ਵਿਚਾਰੋ ਨਿਜ ਮਨ ਮਾਹੇ।
ਬਿਲਕੁਲ ਇਸ ਤਰ੍ਹਾਂ ਦਾ ਮਨ ਚ ਕੋਈ ਸ਼ੰਕਾ ਨਾ ਲਿਆਇਓ, ਕਿਸੇ ਤਰ੍ਹਾਂ ਦੀ ਕੋਈ ਦੁਬਧਾ ਚ ਨਾ ਪਿਓ ਜੀ।
ਕਵ ਸੰਤੋਖ ਸਿੰਘ ਸਿਮਰੋ ਸਤਿਗੁਰ ਕਥਾ ਸਨੂਚਿਤ ਉਚਟੋ ਨਾਹੇ।
ਕਵੀ ਸੰਤੋਖ ਸਿੰਘ ਤੇ ਇੱਕ ਤੁਹਾਨੂੰ ਸਲਾਹ ਦਿੰਦਾ, ਕਵੀ ਸੰਤੋਖ ਸਿੰਘ ਤੇ ਤੁਹਾਨੂੰ ਇਹ ਤਰਲਾ ਪਾਉਂਦਾ ਵੀ ਤੁਸੀਂ ਪ੍ਰੇਮ ਨਾਲ, ਸ਼ਰਧਾ ਨਾਲ, ਚਾਉ ਨਾਲ, ਲਗਨ ਨਾਲ ਇਹ ਕਥਾ ਸੁਣੋ, ਜੋ ਮਕਸਦ ਹੈ ਉਹ ਸਮਝੋ, ਤੱਤ ਦੀ ਗੱਲ ਜਿਹੜੀ ਹੈ। ਇਹਨਾਂ ਦੇ ਬਾਰੇ ਜੋ ਗੱਲਾਂ ਇਧਰੋਂ ਉਧਰੋਂ ਚੱਲਦੀਆਂ ਉਹ ਸਭ ਛੱਡ ਦਿਓ। ਇਹਨਾਂ ਦੇਖੋ ਵੀ ਉਹਨਾਂ ਨੇ ਕੀ ਗੁਨਾਹ ਕੀਤਾ ਤੇ ਕਿਵੇਂ ਬਖਸ਼ੇ ਗਏ ਤੇ ਕਿਵੇਂ ਗੁਰੂ ਨੇ ਖੁਸ਼ੀਆਂ ਪ੍ਰਗਟ ਕੀਤੀਆਂ, ਕਿਵੇਂ ਗੁਰੂ ਦੀ ਨਜ਼ਰਾਂ 'ਚ ਪ੍ਰਵਾਨਗੀ ਮਿਲੀ। ਇਹ ਚੀਜ਼ ਨੂੰ ਸਮਝੋ ਔਰ ਉਹ ਜਿਹੜਾ ਇਹਦੇ ਵਿੱਚੋਂ ਮੈਸੇਜ ਮਿਲ ਰਿਹਾ ਇਸ ਵਾਰ ਦੇ ਵਿੱਚੋਂ ਔਰ ਉਸ ਨੂੰ ਜਿਹੜਾ ਕਮਾਉਣਾ ਕਰੋ, ਫਿਰ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣਾਂਗੇ। ਭਾਵ ਇਸ ਬਾਣੀ ਪ੍ਰਤੀ ਸ਼ੰਕਾ ਨਹੀਂ, ਸ਼ਰਧਾ ਬਣਾਓ ਜੀ।
ਦੋਹਰਾ ਨਿਤ ਪ੍ਰਤ ਸ੍ਰੀ ਅਰਜਨ ਗੁਰੂ ਬਾਣੀ ਰਚਹਿ ਨਵੀਨ।
ਕਹਿੰਦੇ ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬੀੜ ਆਦਿ ਬੀੜ ਦੀ ਸੰਪਾਦਨਾ ਕਰਾ ਰਹੇ ਨੇ, ਬਾਣੀ ਲਿਖਵਾ ਰਹੇ ਹਨ।
ਪਰਮੇਸ਼ਰ ਕੋ ਸੁਜਸ ਬਹੁ ਕਹਿ ਸੁਭ ਸੰਤ ਪ੍ਰਵੀਨ।
ਔਰ ਬਹੁਤ ਸਾਰਾ ਜਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕੀਤਾ ਪਰਮਾਤਮਾ ਦਾ, ਅਕਾਲ ਪੁਰਖ ਦਾ, ਬਾਣੀ ਦੇ ਵਿੱਚ ਪਰਮਾਤਮਾ ਦੀ ਉਹ ਵਡਿਆਈ ਹੈ, ਜਸ ਕੀਤਾ ਹੈ।
ਸਿਮਰਨ ਕਰ ਸਤਨਾਮ ਕੋ ਨਰ ਤਨ ਬਾਦ ਨਾ ਖੋਏ।
ਔਰ ਸਤਿਗੁਰੂ ਨੇ ਇਹ ਵੀ ਦੇਖੋ ਜ਼ਿਕਰ ਕੀਤਾ, ਜਿਹੜਾ ਸਤਨਾਮ ਦਾ ਵਾਹਿਗੁਰੂ ਦਾ ਸਿਮਰਨ ਕਰੇਗਾ, ਮਨੁੱਖਾ ਜਨਮ ਉਹਦਾ ਸਫਲਾ ਹੋ ਜਾਏਗਾ। ਸਤਿਗੁਰੂ ਕਹਿੰਦੇ ਸਿਮਰਨ ਦੇ ਵਿੱਚ ਜੁੜੋ, ਪਰਮਾਤਮਾ ਦੇ ਨਾਮ ਨੂੰ ਜਪੋ ਔਰ ਮਨੁੱਖਾ ਤਨ ਸਫਲ ਹੋ ਜਾਂਦਾ। ਸਿਮਰਨ ਤੋਂ ਬਿਨਾਂ ਇਹ ਜੀਵਨ ਬੇਅਰਥ ਹੋ ਜਾਂਦਾ ਜੀ।
ਕਰੋ ਸਫਲ ਲੱਗ ਕੇ ਅਚਲ ਤੁਮਕੋ ਸਭ ਸੁਖ ਹੋਏ।
ਅਚਲ ਪ੍ਰਭੂ ਦੇ ਨਾਲ ਲੱਗ ਕੇ ਆਪਣੇ ਜੀਵਨ ਨੂੰ ਸਫਲਾ ਕਰੋ ਤੇ ਸਾਰੇ ਸੁਖ, ਲੋਕ ਦੇ ਸੁਖ ਪਰ ਲੋਕ ਦੇ ਸੁਖ ਹਾਸਲ ਕਰੋ ਜੀ।
ਬਹੁਤ ਭਾਂਤ ਕੇ ਸੁਜਸ ਜੋਤ ਲਿਖਵਾ ਹੈ ਉਪਦੇਸ਼।
ਗੁਰੂ ਸਾਹਿਬ ਇਸ ਤਰ੍ਹਾਂ ਬਹੁਤ ਅਕਾਲ ਪੁਰਖ ਦਾ ਜਸ ਲਿਖ ਰਹੇ ਨੇ, ਲਿਖਵਾ ਰਹੇ ਜੀ।
ਆਪਣੇ ਮਨ ਪਰ ਕਿਤਕ ਕਹਿ ਸਿੱਖਣ ਹਰਨ ਕਲੇਸ਼।
ਔਰ ਇਸ ਬਾਣੀ ਨੇ ਜਿੱਥੇ ਪ੍ਰਮਾਤਮਾ ਦਾ ਜਸ, ਪ੍ਰਮਾਤਮਾ ਦਾ ਜਸ ਹੈ ਨਾ ਇਹਦੇ ਵਿੱਚ, ਇਹਦੇ ਵਿੱਚ ਬਹੁਤ ਸਾਰੇ ਢੰਗ ਨੇ, ਵਿਧੀਆਂ ਨੇ, ਫਾਰਮੂਲੇ ਨੇ, ਤਰੀਕੇ ਨੇ, ਚੱਜ ਆਚਾਰ ਹੈ, ਵਿਵਹਾਰ ਹੈ, ਜਿਹਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਿਆ ਅਸੀਂ ਤਮਾਮ ਤਰ੍ਹਾਂ ਦੇ ਦੁੱਖਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਬਾਬਾ ਜੀ ਦੇ ਬਚਨ ਨੇ ਨਾ, ਗੁਰਮਿਲ ਚੱਜ ਆਚਾਰ ਸਿੱਖ ਤੁਝ ਕਦੇ ਨਾ ਲੱਗੇ ਦੁੱਖ। ਤੂੰ ਗੁਰੂ ਦੇ ਕੋਲ ਬੈਠ ਕੇ ਚੱਜ ਸਿੱਖ, ਜੀਵਨ ਜਿਉਣ ਦਾ, ਬੋਲਣ ਦਾ ਚੱਜ, ਖਾਣ ਦਾ ਚੱਜ, ਪਹਿਨਣ ਦਾ ਚੱਜ, ਦੁਨੀਆਂ 'ਚ ਵਿਚਰਨ ਦਾ ਚੱਜ ਆਚਾਰ ਸਿੱਖ ਤੇ ਤੈਨੂੰ ਕਦੇ ਦੁੱਖ ਨਹੀਂ ਦੇਖਣਾ ਪਏਗਾ। ਖਾਣ ਦਾ ਚੱਜ ਆ ਜਾਏ, ਵਿਚਰਨ ਦਾ ਚੱਜ ਆ ਜਾਏ, ਦੁਨੀਆਂ ਦੇ ਵਿੱਚ ਰਹਿਣ ਦਾ ਚੱਜ ਆ ਜਾਏ ਤੇ ਮੁਸ਼ਕਲ ਕੋਈ ਨਹੀਂ। ਆਪਾਂ ਆਮ ਕਹਿ ਦਿੰਦੇ ਵੀ ਕੋਲ ਪੈਸਾ ਤੇ ਬਥੇਰਾ, ਪਰ ਚੱਜ ਨਹੀਂ ਹੈ ਨਾ ਬੈਠਣ ਦਾ, ਨਾ ਉੱਠਣ ਦਾ, ਨਾ ਗੱਲਬਾਤ ਕਰਨ ਦਾ। ਇਸ ਕਰਕੇ ਗੁਰਮਿਲ ਚੱਜ ਆਚਾਰ ਸਿੱਖ, ਗੁਰੂ ਸਾਨੂੰ ਚੱਜ ਦੱਸਦਾ, ਉਹ ਆਚਾਰ ਦੱਸਦਾ ਜੀਵਨ ਕੈਸਾ ਹੋਣਾ ਚਾਹੀਦਾ। ਇੱਥੇ ਕਹਿਣ ਲੱਗੇ ਨੇ ਫਿਰ ਜਿਹੜਾ ਇਹਦੇ ਨਾਲ ਕੀ ਹੈ, ਸਾਰੇ ਕਲਹ ਕਲੇਸ਼ ਦੁੱਖ ਦਲਿੱਦਰ ਦੂਰ ਹੁੰਦੇ ਹਨ।
ਲੱਖੋ ਨਰਪਠ ਸੁਣਨ ਕਰ ਗੁਰਮਤ ਕੋ ਉਰਧਾਰ।
ਸਤਿਗੁਰੂ ਸਾਹਿਬ ਕਹਿੰਦੇ ਲੱਖਾਂ ਹੀ ਨਰਪੜ ਸੁਣ ਕੇ ਜਿਹੜੇ ਗੁਰਮਤ ਨੂੰ, ਗੁਰੂ ਦੀ ਜਿਹੜੀ ਮੱਤ ਹੈ, ਜੋ ਬਾਣੀ ਦੇ ਵਿੱਚ ਇਸ਼ਾਰੇ ਨੇ, ਜੋ ਬਾਣੀ ਦੇ ਵਿੱਚ ਸੰਦੇਸ਼ ਹੈ, ਜੋ ਬਾਣੀ ਦੇ ਵਿੱਚ ਉਪਦੇਸ਼ ਹੈ, ਜਿਹੜੇ ਉਹਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਗੇ। ਦੇਖੋ ਅਸਲ ਵਿੱਚ ਬਾਣੀ ਸੁਣਨੀ ਮੁਬਾਰਕ ਹੈ, ਪੜ੍ਹਨੀ ਮੁਬਾਰਕ ਹੈ ਪਿਆਰਿਓ, ਗਾਉਣੀ ਵੀ ਮੁਬਾਰਕ ਹੈ, ਉਹਦੀ ਕਥਾ ਕੀਰਤਨ ਵੀ ਚਲੋ ਸਭ ਠੀਕ ਹੈ, ਪਰ ਸਭ ਤੋਂ ਉੱਪਰ ਹੈ ਉਹ ਜੋ ਪੜ੍ਹੇ ਆ, ਜੋ ਸੁਣੇ ਆ, ਜੋ ਗਾਏ ਆ, ਜੋ ਵਿਚਾਰੇ ਆ, ਉਹਨੂੰ ਹਿਰਦੇ 'ਚ ਵਸਾਉਣਾ। ਜੇ ਹਿਰਦੇ 'ਚ ਨਹੀਂ ਵਸਾਇਆ, ਮਾਫ ਕਰਨਾ, ਉਤਨਾ ਮਹੱਤਵ ਨਹੀਂ ਹੈ ਪੜ੍ਹਨ ਦਾ। ਇਸੇ ਕਰਕੇ ਸਤਿਗੁਰੂ ਨੇ ਕਹਿ ਤਾ ਸੀ ਵੀ ਇਕੱਲਾ ਪੜ੍ਹਨ ਨੂੰ ਤੇ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਆਂ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀਆਂ ਖਾਤ, ਪੜ੍ਹੀਆਂ ਜੇਤੇ ਵਰਸ ਵਰਸ, ਪੜ੍ਹੀਆਂ ਜੇਤੇ ਮਾਸ। ਉਹ ਬਚਨ ਤੁਸੀਂ ਪੜ੍ਹਦੇ ਹੋ ਸਾਹਿਬ ਜੀ ਦੇ, ਪੜ੍ਹਿਆ ਨਾਹੀ ਭੇਦ ਬੁੱਝਿਆ ਭਾਵਨਾ। ਇਸ ਕਰਕੇ ਇੱਥੇ ਕਹਿੰਦੇ ਜਿਹੜੇ ਇਹਨੂੰ ਸਮਝਣਗੇ ਗੁਰਮਤ ਕੀ ਹੈ, ਗੁਰੂ ਦਾ ਉਪਦੇਸ਼ ਕੀ ਹੈ, ਗੁਰੂ ਬਾਣੀ ਚ ਕਹਿੰਦਾ ਕੀ ਹੈ। ਅਸੀਂ ਉਹ ਕੁਮਾਰ ਰਹੇ ਹਾਂ ਕਿ ਬਾਣੀ ਨੂੰ ਪੜ੍ਹੀ ਵੀ ਜਾ ਰਹੇ ਉਹਦੇ ਉਲਟੇ ਚੱਲੀ ਜਾ ਰਹੇ ਹਾਂ। ਕਈ ਵਾਰੀ ਸਿੱਖ ਐਸੇ ਹੀ ਹੁੰਦਾ, ਪੜ੍ਹੀ ਵੀ ਜਾ ਰਹੇ ਨੇ ਤੇ ਉਹਦੇ ਉਲਟ ਵੀ ਕਾਰਜ ਕਰੀ ਜਾ ਰਹੇ ਨੇ, ਪਤਾ ਨਹੀਂ ਨਾ ਹੁੰਦਾ। ਦੇਖੋ ਅੱਜ ਬਾਬਾ ਦੀਪ ਸਿੰਘ ਦਾ ਮੈਨੂੰ ਉਹ ਗੱਲ ਯਾਦ ਆ ਗਈ, ਥੋੜ੍ਹੀ ਜਿਹੀ ਵਿਚਕਾਰ ਦੀ, ਦਮਦਮਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਭੋਰਾ। ਚਲੋ ਮੈਂ ਥੋੜ੍ਹਾ ਜਿਹਾ ਉਹਨਾਂ ਦੇ ਜੀਵਨ ਨੂੰ ਸਮਰਪਿਤ, ਬਾਬਾ ਦੀਪ ਸਿੰਘ ਜੀ ਦਾ ਜਿਹੜਾ ਪਾਵਨ ਜਨਮ ਹੈ ਉਹ 26 ਜਨਵਰੀ 1682 ਦਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਿੰਡ ਪਹੂਬੰਡ ਦੇ ਰਹਿਣ ਵਾਲੇ ਭਾਈ ਭਗਤਾ ਜੀ, ਉਹਨਾਂ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਜਿਉਣੀ ਜੀ ਦੀ ਮੁਬਾਰਕ ਕੁੱਖੋਂ ਉਹਨਾਂ ਦਾ ਆਗਮਨ ਹੁੰਦਾ ਹੈ। ਬਚਪਨ ਘਰ ਵਿੱਚ ਬਤੀਤ ਹੁੰਦਾ, 12 ਸਾਲਾਂ ਦੇ ਸਨ ਬਾਬਾ ਦੀਪ ਸਿੰਘ। ਇਹਨਾਂ ਦਾ ਬਚਪਨ ਦਾ ਨਾਮ ਦੀਪਾ ਦੀਪਾ ਸੀਗਾ, ਦੀਪਾ ਦੀਪਾ ਕਿਆ ਕਰਦੇ ਸਨ। ਮਾਤਾ ਪਿਤਾ ਜੀ ਅੰਮ੍ਰਿਤਸਰ, ਆਪਣਾ ਮਾਫ਼ ਕਰਨਾ, ਸ੍ਰੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ ਜਾਂਦੇ ਹੁੰਦੇ ਸਨ। 12 ਸਾਲ ਦੀ ਉਮਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਹੋਰਾਂ ਨੂੰ ਆਨੰਦਪੁਰ ਸਾਹਿਬ ਲੈ ਗਏ। ਉੱਥੇ ਕੁਝ ਦਿਨ ਰਹੇ, ਬੜਾ ਆਨੰਦ ਵਾਪਰਿਆ, ਬੜੀਆਂ ਖੇਡਾਂ ਵਾਪਰੀਆਂ, ਬਹੁਤ ਉੱਥੇ ਜਿਹੜੀਆਂ ਖੁਸ਼ੀਆਂ ਇਹਨਾਂ ਨੂੰ ਮਿਲੀਆਂ। ਅਖੀਰ ਇੱਥੇ ਘਟਨਾ ਵਾਪਰਦੀ ਹੈ ਵੀ ਉਹਨਾਂ ਨੇ ਇਜਾਜ਼ਤ ਲੈ ਕੇ ਬਾਹਰ ਜਿਹੜਾ ਵਾਪਸ ਆਉਣਾ ਕੀਤਾ। ਬਾਬਾ ਦੀਪ ਸਿੰਘ ਜੀ ਨੂੰ ਉੱਥੇ ਰੱਖ ਲਿਆ ਗਿਆ ਥੋੜਾ ਸਮਾਂ, ਉਹਨਾਂ ਨੇ ਉੱਥੋਂ ਸਿੱਖਿਆ ਪ੍ਰਾਪਤ ਕੀਤੀ ਅਤੇ ਆਦਿ। ਚਲੋ ਸਮਾਂ ਪਾ ਕੇ ਫਿਰ ਬਾਬਾ ਦੀਪ ਸਿੰਘ ਜੀ ਘਰ ਵਿੱਚ ਆ ਗਏ ਵਾਪਸ। ਮੈਂ ਸੰਖੇਪ ਦੇ ਵਿੱਚ ਮੈਂ ਇੱਧਰ ਆਉਣਾ ਚਾਹੁੰਦਾ ਜਿੱਥੇ ਬਾਬਾ ਜੀ ਦੀ ਜ਼ਿੰਦਗੀ ਦਾ ਸਭ ਤੋਂ ਜ਼ਿਆਦਾ ਟਾਈਮ ਬਤੀਤ ਹੁੰਦਾ, ਸਭ ਤੋਂ ਜ਼ਿਆਦਾ। ਜੇ ਮੈਂ ਇੱਦਾਂ ਕਹਿ ਦਿਆਂ ਵੀ ਬਾਬਾ ਦੀਪ ਸਿੰਘ ਜੀ ਦੀ 75 ਸਾਲ ਦੀ ਉਮਰ ਹੈ, 75 ਟੋਟਲ ਉਮਰ ਹੈ ਉਹਨਾਂ ਦੀ, ਕਿਉਂਕਿ 1682 ਦੇ ਵਿੱਚੋਂ 1757 ਤੱਕ, 1757 ਨਵੰਬਰ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੈ। 75 ਕੁ ਸਾਲਾਂ ਦੀ ਉਮਰ ਦੇ ਵਿੱਚ ਸੰਗਤ ਜੀ, ਤੇ ਤਕਰੀਬਨ 52-53 ਸਾਲ ਉਹਨਾਂ ਦੇ ਇਕੱਲੇ ਦਮਦਮਾ ਸਾਹਿਬ ਬਤੀਤ ਹੁੰਦੇ। ਕਰਮ ਭੂਮੀ ਹੈ ਬਾਬਾ ਬਾਬਾ ਦੀਪ ਸਿੰਘ ਜੀ ਹੋਰਾਂ ਦੀ, ਜਨਮ ਭੂਮੀ ਪਹੁ ਪਿੰਡ ਹੈ। ਔਰ ਗੁਰੂ ਸਾਹਿਬ ਦੇ ਕੋਲ ਆਨੰਦਪੁਰ ਸਾਹਿਬ ਗਏ, ਖੁਸ਼ੀਆਂ ਪ੍ਰਾਪਤ ਕੀਤੀਆਂ, ਸਿੱਖਿਆ ਪ੍ਰਾਪਤ ਕੀਤੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਦੇ ਪਾਤਰ ਬਣੇ, ਘਰ ਆ ਗਏ, ਕੰਮਾਂ ਕਾਰਾਂ ਚਲੋ ਜਿਵੇਂ ਵੀ ਸੀ। ਉਦੋਂ ਬਾਅਦ ਜਦੋਂ ਸਤਿਗੁਰੂ ਨੇ, ਕਿਉਂਕਿ ਲੰਮਾ ਚੌੜਾ ਇਤਿਹਾਸ, ਆਪਾਂ ਸੀਮਿਤ ਜੇ ਸਮੇਂ ਚ ਹੀ ਵਿਚਾਰਾਂ ਦੀ ਸਾਂਝ ਪਾਉਣੀ ਹੈ, ਆਨੰਦਪੁਰ ਸਾਹਿਬ ਛੱਡਿਆ, ਪਰਿਵਾਰ ਦਾ ਵਿਛੋੜਾ ਪਿਆ, ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਤਿੰਨ ਪਿਆਰਿਆਂ ਦੀਆਂ ਸ਼ਹਾਦਤਾਂ, ਫਿਰ ਸਤਿਗੁਰੂ ਸਾਹਿਬ ਉਹ ਚਮਕੌਰ ਦੀ ਗੜੀ ਤੋਂ ਮਾਸ਼ੀਵੜ ਦੇ ਜੰਗਲ ਇਤਿਆਦਕ ਹੁੰਦੇ, ਉਹ ਖਿਦਰਾਣੇ ਦੀ ਢਾਬ ਮੁਕਤਸਰ, ਜਿਨ੍ਹਾਂ ਨੂੰ ਆਪਾਂ ਸਮਰਪਿਤ ਸਿਮਰਨ ਸਮਾਗਮ ਸ਼ੁਰੂ ਕੀਤੇ ਹੋਏ ਨੇ, ਉਹ ਜੰਗ ਫਤਿਹ ਕਰਕੇ ਦਮਦਮਾ ਸਾਹਿਬ ਆਏ ਸਨ ਸਤਿਗੁਰੂ। ਦਮਦਮਾ ਸਾਹਿਬ ਆ ਕੇ ਸਤਿਗੁਰਾਂ ਨੇ ਜੰਗੀ ਕਮਰ ਕਸਾ ਖੋਲਿਆ, ਦਮ ਲਿਆ, ਜਿਸ ਕਰਕੇ ਇੱਥੋਂ ਦਾ ਨਾਮ ਦਮਦਮਾ ਪੈ ਗਿਆ। ਇੱਥੇ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲੰਮਾ ਸਮਾਂ ਇੱਥੇ ਠਹਿਰਾਓ ਕੀਤਾ। ਇੱਥੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਸੰਪਾਦਨਾ ਦਾ ਕਾਰਜ, ਇੱਕ ਤਾਂ ਆਪਾਂ ਆਦਿ ਦੇਖ ਰਹੇ ਹਾਂ, ਇਹ 5ਵੇਂ ਪਾਤਸ਼ਾਹ ਜੀ ਨੇ ਕਰਵਾਇਆ ਭਾਈ ਗੁਰਦਾਸ ਸਾਹਿਬ ਜੀ ਹੋਰਾਂ ਪਾਸੋਂ, ਇੱਕ 10ਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁੜ ਸੰਪਾਦਨਾ ਕਰਾਈ, ਜਾਂ ਸੰਪੂਰਨਤਾ ਵੀ ਆਪਾਂ ਨੂੰ ਕਹਿ ਦਿੰਦੇ ਹਾਂ, 9ਵੇਂ ਪਾਤਸ਼ਾਹ ਦੀ ਬਾਣੀ ਸ਼ਾਮਿਲ ਕਰਾ ਕੇ ਦਮਦਮਾ ਸਾਹਿਬ ਦੀ ਧਰਤੀ ਤੇ। ਇੱਥੇ ਜਦੋਂ ਕਲਗੀਧਰ ਪਾਤਸ਼ਾਹ ਆਏ ਸਨ, ਇੱਥੇ ਫਿਰ ਉਹਨਾਂ ਬਾਬਾ ਦੀਪ ਸਿੰਘ ਜੀ ਹੋਰੀ ਬਾਪ ਨੂੰ ਬੁਲਾਇਆ, ਇੱਥੇ ਭਾਈ ਮਨੀ ਸਿੰਘ ਵੀ ਆਏ, ਕਦੇ ਆਨੰਦਪੁਰ ਸਾਹਿਬ ਵੀ ਇਕੱਠੇ ਰਿਹਾ ਕਰਦੇ ਸਨ ਬਾਬਾ ਦੀਪ ਸਿੰਘ ਔਰ ਭਾਈ ਮਨੀ ਸਿੰਘ। ਭਾਈ ਮਨੀ ਸਿੰਘ ਜੀ ਹੋਰਾਂ ਨੂੰ ਦਿੱਲੀ ਭੇਜਤਾ ਸੀ ਗੁਰੂ ਕੇ ਮਹਿਲਾਂ ਦੇ ਨਾਲ, ਜਦੋਂ ਪਰਿਵਾਰ ਦਾ ਵਿਛੋੜਾ ਪੈਂਦਾ। ਉਦੋਂ ਬਾਅਦ ਜਦੋਂ ਸਤਿਗੁਰੂ ਦਮਦਮਾ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਨੇ, ਪਤਾ ਲੱਗਿਆ ਵੀ ਸਤਿਗੁਰੂ ਅੱਜ ਕੱਲ ਤਲਵੰਡੀ ਸਾਬੋ ਦੇ ਵਿੱਚ ਸੁਸ਼ੋਭਿਤ ਨੇ, ਭਾਈ ਡੱਲੇ ਦੇ ਕੋਲ ਨੇ, ਡੱਲੇ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਮਿਹਨਤ ਕਰਕੇ, ਬੇਨਤੀ ਕਰਕੇ ਆਪਣੇ ਪਾਸ ਰੱਖਿਆ ਹੋਇਆ, ਔਰ ਸਮੇਂ ਦੀ ਸਰਕਾਰ ਦੀ ਪਰਵਾਹ ਨਾ ਕਰਦਿਆਂ ਹੋਇਆ ਚਿੱਠੀਆਂ ਆਈਆਂ ਸੀ ਵਜ਼ੀਰ ਖਾਨ ਦੇ ਵੱਲੋਂ, ਭਾਈ ਡੱਲੇ ਨੂੰ ਵੀ ਤੇਰੇ ਪਾਸ ਗੁਰੂ ਗੋਬਿੰਦ ਸਿੰਘ ਨੇ ਤੇਰੀ ਸ਼ਰਨ ਵਿੱਚ, ਉਹਨਾਂ ਨੂੰ ਫੜ ਕੇ ਸਾਡੇ ਹਵਾਲੇ ਕਰ ਦੇ, ਸਰਕਾਰ ਦੇ ਸਭ ਤੋਂ ਵੱਡੇ ਬਾਗੀ ਨੇ, ਦੁਸ਼ਮਣ ਨੇ। ਭਾਈ ਡੱਲੇ ਨੇ ਮੂੰਹ ਤੋੜਵਾਂ ਜਵਾਬ ਦਿੱਤਾ ਸੀ ਵੀ ਇੱਕ ਤਾਂ ਤੁਹਾਡਾ ਭੁਲੇਖ ਹੈ, ਗੁਰੂ ਗੋਬਿੰਦ ਸਿੰਘ ਮੇਰੀ ਸ਼ਰਨ ਵਿੱਚ ਨਹੀਂ, ਮੇਰੀ ਸ਼ਰਨ ਵਿੱਚ ਕਿਵੇਂ ਆ ਜਾਣਗੇ, ਮੈਂ ਉਹਨਾਂ ਦੀ ਸ਼ਰਨ ਵਿੱਚ ਹਾਂ, ਭਾਵ ਮੈਂ ਉਹਨਾਂ ਨੂੰ ਰਿਕੁਐਸਟ ਕਰਕੇ ਬੇਨਤੀ ਕਰਕੇ ਲੈ ਕੇ ਆਏ। ਚਲੋ ਜਾਣੀ ਕਿ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਇੱਥੇ ਆਪਣਾ ਡੇਰੇ ਲਾਇਕ ਤਰ੍ਹਾਂ ਦੇ, ਫਿਰ ਭਾਈ ਮਨੀ ਸਿੰਘ ਇੱਥੇ ਆਏ ਦਿੱਲੀ ਤੋਂ ਮਾਤਾ ਸਾਹਿਬ ਕੌਰ ਜੀ ਦੇ ਨਾਲ, ਮਾਤਾ ਸੁੰਦਰੀ ਜੀ ਦੇ ਨਾਲ। ਇੱਥੇ ਭਾਈ ਬਾਬਾ ਦੀਪ ਸਿੰਘ ਜੀ ਨੂੰ ਬੁਲਾਇਆ ਗਿਆ, ਬਹੁਤ ਸਾਰੀਆਂ ਖੇਡਾਂ ਵਾਪਰੀਆਂ। ਮੈਂ ਸਿਰਫ 2 ਪੁਆਇੰਟ ਬੇਨਤੀ ਕਰਾਂ ਵੀ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਦਾ ਕਾਰਜ, ਜਦੋਂ ਸਤਿਗੁਰੂ ਸਾਹਿਬ ਨੇ ਸਿੰਘਾਂ ਨੂੰ ਭੇਜਿਆ ਧੀਰ ਮੱਲੀਆਂ ਕੋਲੇ ਵੀ ਜਾਂ ਸਰੂਪ ਲੈ ਕੇ ਆਓ, ਉਹਨਾਂ ਨੇ ਜਿੱਦਾਂ ਦਾ ਮਿਹਣਾ ਮਾਰਿਆ ਸੀ, ਜਿੱਦਾਂ ਦੇ ਚੋਭੇ ਸ਼ਬਦ ਬੋਲੇ ਸਨ ਵੀ ਜੇ ਏਡੇ ਹੀ ਗੁਰੂ ਮਹਾਨ ਹੈ ਤੇ ਫਿਰ ਆਪ ਕਿਉਂ ਨੀ ਬੀਡ ਲਿਖ ਲੈਂਦਾ। ਚਲੋ ਗੁਰੂ ਸਾਹਿਬ ਜੀ ਨੇ ਸਾਰਾ ਬੰਦੋਬਸਤ ਕੀਤਾ, ਤਿਆਰੀਆਂ ਕਰਕੇ ਦਮਦਮਾ ਸਾਹਿਬ ਦੇ ਨਾਮ ਦੇ ਸਥਾਨ ਤੇ ਮੁੜ ਸੰਪਾਦਨਾ ਕਰਾਈ, ਸਾਰੀ ਬਾਣੀ ਆਪਣੀ ਰਸਨਾ ਚੋਂ ਉਚਾਰਨ ਕੀਤੀ, ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਲਿਖਣ ਦੀ ਸੇਵਾ ਭਾਈ ਮਨੀ ਸਿੰਘ ਜੀ ਹੋਰਾਂ ਨੂੰ ਬਖਸ਼ੀ, ਔਰ ਸਾਰੀ ਤਿਆਰੀ ਬਾਬਾ ਦੀਪ ਸਿੰਘ ਸਾਹਿਬ ਜੀ ਹੋਰਾਂ ਨੇ ਕੀਤੀ, ਕਲਮਾਂ, ਸਿਆਹੀ, ਕਾਗਜ਼, ਸਾਰਾ ਮੈਟੀਰੀਅਲ ਇਤਿਆਦਕ ਉਹ ਬਾਬਾ ਦੀਪ ਸਿੰਘ ਜੀ ਹੋਰਾਂ ਨੇ। ਇੱਥੇ ਉਹ ਇਤਿਹਾਸ ਦੇ ਬਚਨ ਨੇ, ਅਵ ਦਰਬਾਰ ਦਮਦਮਾ ਹੈ ਜਹਾਂ, ਤੰਬੂ ਲਗਵਾਇਕ ਹੈ ਗੁਰ ਤਹਾਂ, ਮਨੀ ਸਿੰਘ ਕੋ ਲਿਖਣ ਬਿਠਾਇਕ ਹੈ, ਗੁਰ ਨਾਨਕ ਕਾ ਧਿਆਨ ਤਰਾਇਕ ਹੈ, ਨਿਤ ਪ੍ਰਤ ਗੁਰੂ ਉਚਾਰੀ ਜੈਸੇ, ਬਾਣੀ ਲਿਖੀ ਮਨੀ ਸਿੰਘ ਤੈਸੇ। ਭਾਈ ਮਨੀ ਸਿੰਘ ਜੀ ਹੋਰਾਂ ਨੇ ਬਾਣੀ ਲਿਖੀ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਸ਼ਾਮਿਲ ਕੀਤੀ, ਔਰ ਇੱਕ ਨਵਾਂ ਰਾਗ ਜੈਜਾ ਬੰਤੀ ਇਹਦੇ ਵਿੱਚ ਜਿਹੜੀ ਸਤਿਗੁਰੂ ਨੌਵੇਂ ਪਾਤਸ਼ਾਹ ਦੀ ਬਾਣੀ ਚੋਂ ਸ਼ਾਮਿਲ ਕੀਤੀ। ਚਲੋ ਸੰਪੂਰਨਤਾ ਹੋਈ, ਵੱਡਾ ਸਮਾਗਮ ਹੋਇਆ, ਸੰਗਤਾਂ ਆਈਆਂ, ਔਰ ਉਸ ਤੋਂ ਬਾਅਦ ਫਿਰ ਸਤਿਗੁਰੂ ਸਾਹਿਬ ਨੇ ਇਸ ਧਰਤੀ ਨੂੰ ਬਹੁਤ ਨਿਵਾਜਿਆ। ਜਦੋਂ ਸਤਿਗੁਰੂ ਇੱਥੋਂ ਜਾਣ ਲੱਗੇ, ਬਹੁਤ ਸੰਖੇਪ 'ਚ ਜਾ ਰਿਹਾ ਮੈਂ, ਜਦੋਂ ਸਤਿਗੁਰੂ ਦਮਦਮਾ ਸਾਹਿਬ ਤੋਂ ਸੱਚਖੰਡ ਹਜ਼ੂਰ ਸਾਹਿਬ ਨੂੰ ਰਵਾਨਗੀ ਪਾਉਣ ਲੱਗੇ ਨੇ, ਸੰਗਤ ਜੀ, ਗੁਰੂ ਸਾਹਿਬ ਜੀ ਨੇ ਦਮਦਮਾ ਸਾਹਿਬ ਤਖ਼ਤ, ਗੁਰੂ ਸਾਹਿਬ ਨੇ ਆਪਣੇ ਵੇਲੇ ਇਹਨੂੰ ਤਖ਼ਤ ਦੀ ਉਪਾਧੀ ਦਿੱਤੀ ਸੀ, ਉੱਥੇ ਮੋਹਰ ਪਈ, ਅੱਜ ਤੱਕ ਤੁਸੀਂ ਜਾ ਕੇ ਵੇਖ ਸਕਦੇ ਹੋ। ਉਹ ਮੋਹਰ ਦੇ ਉੱਪਰ ਅੱਖਰੇ ਉਕਰੇ ਹੋਏ ਹਨ, ਅਕਾਲ ਸਹਾਏ ਜਗ੍ਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ, ਤਖ਼ਤ ਸ੍ਰੀ ਦਮਦਮਾ ਜੀ। ਉਹ ਰੋਜ਼ ਅਸੀਂ ਸੰਗਤਾਂ ਨੂੰ ਅੰਮ੍ਰਿਤ ਵੇਲੇ ਤੇ ਸਵੇਰ ਵੇਲੇ ਤੇ ਸ਼ਾਮਾਂ ਦੇ ਦੀਵਾਨਾਂ ਦੇ ਵੀ ਸੰਗਤਾਂ ਨੂੰ ਮੋਹਰ ਦੇ ਦਰਸ਼ਨ ਕਰਾਏ ਜਾਂਦੇ ਨੇ। ਸਤਿਗੁਰੂ ਜੀ ਨੇ ਇਸ ਪਾਵਨ ਤਖ਼ਤ ਦੀ ਸੇਵਾ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਸਾਹਿਬ ਜੀ ਹੋਰਾਂ ਨੂੰ ਸੌਂਪੀ। ਆਪ ਸਤਿਗੁਰੂ ਸਾਹਿਬ ਜੀ ਉਹਨਾਂ ਨੂੰ ਮੁੱਖ ਸੇਵਾਦਾਰ ਜਥੇਦਾਰ ਬਣਾ ਕੇ ਸੱਚਖੰਡ ਹਜ਼ੂਰ ਸਾਹਿਬ ਨੂੰ ਗਏ। ਇੱਥੇ ਫਿਰ ਬਾਬਾ ਦੀਪ ਸਿੰਘ ਜੀ ਨੇ ਸਤਿਗੁਰਾਂ ਤੋਂ ਬਾਅਦ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਦਸਵੇਂ ਪਾਤਸ਼ਾਹ ਨੇ ਕਰਵਾਈ, ਉਹਦੀਆਂ ਚਾਰ ਕਾਪੀਆਂ ਕੀਤੀਆਂ, ਚਾਰ ਉਤਾਰੇ। ਉਹਨਾਂ ਸਮਿਆਂ 'ਚ ਹਿਸਾਬ ਲਾ ਲਓ ਵੀ ਕਿੰਨਾ ਟਾਈਮ ਲੱਗਿਆ ਹੋਣਾ। ਜੇ ਆਪਾਂ ਇੱਕ ਵੀਰ ਦੀ ਗੱਲ ਕਰਦੇ ਹਾਂ, ਕਿੰਨੇ ਸਾਲ ਲੱਗੇ ਨੇ ਬਾਬਾ ਦੀਪ ਸਿੰਘ ਨੇ ਕੱਲਿਆਂ ਨੇ। ਭੋਰਾ ਸਾਹਿਬ ਉਹਨਾਂ ਦਾ ਉੱਥੇ ਬੁਰਜ਼ ਹੈ, ਉਹ ਭੋਰਾ ਸਾਹਿਬ ਦੇ ਵਿੱਚ ਬੈਠ ਕੇ, ਹਾਲੇ ਵੀ ਉਹ ਸਥਾਨ ਬਣਿਆ ਹੋਇਆ, ਉੱਥੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਾਰ ਉਤਾਰੇ ਕੀਤੇ। ਇੱਕ ਵੀ ਅੱਖਰ ਦਾ ਕੋਈ ਫਰਕ ਨਹੀਂ ਸੀ, ਚਾਰੇ ਤਖ਼ਤ ਸਾਹਿਬਾਨਾਂ ਤੇ ਭੇਜੇ। ਇੱਥੇ ਜਦੋਂ ਜੰਗਾਂ ਯੁੱਧਾਂ ਦਾ ਸਮਾਂ ਸੀ, ਬਾਬਾ ਜੀ ਨੇ ਤਖ਼ਤ ਸਾਹਿਬ ਜੀ ਦੀ ਰੱਖਿਆ ਵਾਸਤੇ, ਸੇਵਾ ਮਤਲਬ ਹਿਫਾਜ਼ਤ ਵਾਸਤੇ, ਤਖ਼ਤ ਸਾਹਿਬ ਦੇ ਬਿਲਕੁਲ ਨਾਲ 70 ਫੁੱਟ ਉੱਚਾ ਬੁਰਜ ਤਿਆਰ ਕਰਵਾਇਆ, ਮੋਰਚਾਬੰਦੀ ਕੀਤੀ ਜਾਂਦੀ ਸੀ, ਅੱਜ ਤੱਕ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ। ਭੋਰਾ ਜਿੱਥੇ ਹੈ ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲਿਖਾਈ ਦਾ ਕਾਰਜ, ਬਹੁਤਾ ਸਮਾਂ ਬਾਬਾ ਜੀ ਅੰਦਰ ਹੀ ਰਹਿੰਦੇ ਸਨ। ਅੰਦਰ ਦੋ ਘੜੇ ਫਿੱਟ ਕੀਤੇ ਹੋਏ ਨੇ, ਇੱਕ ਘੜੇ ਦੇ ਵਿੱਚ ਪਾਣੀ ਹੁੰਦਾ ਸੀ, ਇੱਕ ਦੇ ਵਿੱਚ ਛੋਲੇ, ਕਹਿਣ ਦਾ ਭਾਵ ਥੋੜਾ ਜਿਹਾ ਖਾਣਾ ਖਾ ਕੇ, ਤੇ ਬਾਬਾ ਜੀ ਜ਼ਿਆਦਾ ਸਮਾਂ ਇਧਰਲੇ ਪਾਸੇ ਦਿੰਦੇ ਸਨ। ਸਾਧਨਾ ਬੜੀ ਸੀ, ਕਮਾਈ ਬੜੀ ਸੀ, ਇੱਥੇ ਪਾਣੀ ਦੀ ਬੜੀ ਪ੍ਰੋਬਲਮ ਸੀ। ਉਸ ਏਰੀਏ ਦੇ ਵਿੱਚ ਪਾਣੀ ਦੀ ਕਿੱਲਤ ਨੂੰ ਮਹਿਸੂਸ ਕਰਦਿਆਂ, ਘਾਟ ਨੂੰ ਮਹਿਸੂਸ ਕਰਦਿਆਂ, ਬਾਬਾ ਦੀਪ ਸਿੰਘ ਜੀ ਹੋਰਾਂ ਨੇ ਠੰਡੇ ਮਿੱਠੇ ਜਲ ਦਾ ਖੂਹ ਲਗਵਾਇਆ ਆਪਣੇ ਹੱਥਾਂ ਨਾਲ। ਪੂਰਾ ਇਲਾਕਾ ਉੱਥੋਂ ਪਾਣੀ ਲੈਂਦਾ ਸੀ, ਤੇ ਅੱਜ ਤੱਕ ਵੀ ਪੂਰੇ ਕੰਪਲੈਕਸ ਦੇ ਵਿੱਚ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪੂਰੇ ਕੰਪਲੈਕਸ ਦੇ ਵਿੱਚ ਮੈਂ ਐਸਾ ਵੇਖਿਆ। ਕਈ ਸਾਲਾਂ ਤੋਂ ਉੱਥੇ ਬਹੁਤ ਸਾਰੇ ਪਿੰਡ ਦੇ ਲੋਕ ਵੀ ਉੱਥੋਂ ਪਾਣੀ ਭਰ ਭਰ ਕੇ ਲੈ ਕੇ ਜਾਂਦੇ। ਮੈਂ ਇੱਕ ਬਜ਼ੁਰਗ ਵੇਖਿਆ ਜਿਹੜਾ ਉੱਥੋਂ ਪਾਣੀ ਭਰ ਲੈ ਜਾਂਦਾ, ਉਹਨੇ ਇੱਕ ਡਰੰਮ ਜਿਹਾ ਵੱਡਾ ਸਾਰਾ ਰੇੜ ਤੇ ਫਿੱਟ ਕੀਤਾ ਹੋਇਆ, 5-5 ਰੁਪਏ ਪੀਪਾ ਉਹ ਸੇਲ ਵੀ ਕਰਦਾ। ਕਹਿਣ ਦਾ ਭਾਵ ਉਹ ਜਿਹੜਾ ਬਾਬਾ ਦੀਪ ਸਿੰਘ ਜੀ ਹੋਰਾਂ ਨੇ ਖੂਹ ਲਗਵਾਇਆ ਠੰਡੇ ਮਿੱਠੇ ਜਲ ਦਾ, ਬਿਲਕੁਲ ਬਾਕੀ ਪਾਣੀ ਖਰਾਬ ਹੈ। ਭਾਈ ਡੱਲਿਆ ਜੀ ਦਾ ਘਰ ਉੱਥੋਂ ਥੋੜੀ ਦੂਰ ਹੈ, ਤੁਹਾਡੇ ਚੋਂ ਕੋਈ ਸੱਜਣ ਗਏ ਹੋਣ ਉਹਨਾਂ ਨੇ, ਸ਼ਾਇਦ ਮੈਨੂੰ ਯਾਦ ਹੋਵੇ, ਨਹੀਂ ਤੇ ਇਨ ਫਿਊਚਰ ਜਦੋਂ ਤੁਸੀਂ ਜਾਓਗੇ ਨੋਟ ਕਰਿਓ। ਭਾਈ ਡੱਲਾ ਜੀ ਦਾ ਘਰ ਦਾ ਪਾਣੀ ਤੁਸੀਂ ਪੀ ਨਹੀਂ ਸਕਦੇ, ਇਤਨਾ ਖਰਾਬ ਤੇ ਖੱਟਾ ਜਿਹਾ ਪਾਣੀ ਆ, ਉਹ ਖਾਰਾ ਜਿਹਾ ਪਾਣੀ ਆ, ਘੁੱਟ ਵੀ ਨਹੀਂ ਅੰਦਰ ਲੰਘਦਾ। ਪਰ ਬਾਬਾ ਦੀਪ ਸਿੰਘ ਦੇ ਖੂਹ ਵਾਲਾ ਜਿਹੜਾ ਜਲ ਹੈ, ਪਾਣੀ ਹੈ, ਔਰ ਉਹਨੂੰ ਤੁਸੀਂ ਪੀ ਜਾਓਗੇ, ਮਿੱਠਾ ਹੈ। ਕਹਿਣ ਦਾ ਭਾਵ ਉਹਨਾਂ ਨੇ ਆਪਣੇ ਹੱਥਾਂ ਨਾਲ ਖੂਹ ਲਗਵਾਇਆ, ਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਚਾਰੇ ਉਤਾਰੇ ਕੀਤੇ, ਬੜੀਆਂ ਸੇਵਾਵਾਂ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਥਾਪੜਾ ਦੇ ਕੇ, ਨਗਾਰਾ ਦੇ ਕੇ, ਹੁਕਮ ਦੇ ਕੇ ਪੰਜਾਬ ਦੀ ਧਰਤੀ ਤੇ ਭੇਜਿਆ ਸੀਗਾ ਨਾ, ਉਹ ਤੁਸੀਂ ਸਾਰਾ ਕੁਝ ਯਾਦ ਹੈ। ਗੋਦਾਵਰੀ ਦੇ ਕੰਢੇ ਤੇ ਮਾਧੋ ਦਾਸ ਬੈਰਾਗੀ ਨੂੰ ਬੰਦਾ ਸਿੰਘ ਬਹਾਦਰ ਬਣਾ ਕੇ ਸਤਿਗੁਰੂ ਸਾਹਿਬ ਨੇ ਬਖਸ਼ਿਸ਼ਾਂ ਦੇ ਕੇ ਪੰਜਾਬ ਦੀ ਧਰਤੀ ਤੇ ਭੇਜਿਆ। ਉਹਨਾਂ ਦੀਆਂ ਸਾਰੀਆਂ ਮੁਹਿੰਮਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਰਹੇ, ਉਹਨਾਂ ਦੀਆਂ ਸਾਰੀਆਂ ਮੁਹਿੰਮਾਂ ਦੇ ਵਿੱਚ ਸਾਥ ਦਿੱਤਾ। ਇਹ ਜਿਹੜੀਆਂ 12 ਮਿਸਲਾਂ ਉਸ ਵੇਲੇ ਕੰਮ ਕਰਦੀਆਂ ਸਨ, ਸ਼ਹੀਦ ਮਿਸਲ ਦੇ ਮੁਖੀ ਸਨ ਬਾਬਾ ਦੀਪ ਸਿੰਘ ਜੀ, ਸ਼ਹੀਦ ਮਿਸਲ ਦੇ। ਮੈਂ ਅਰਜ਼ ਕਰ ਰਿਹਾ ਸੀ ਵੀ ਇੱਥੇ ਬਾਬਾ ਦੀਪ ਸਿੰਘ ਜੀ ਹੋਰਾਂ ਨੇ ਜਿਹੜੇ ਵੱਡੇ ਕਾਰਜ ਕੀਤੇ ਨੇ, ਤਕਰੀਬਨ 52-53 ਸਾਲ ਮੈਂ ਬੇਨਤੀ ਕਰ ਰਿਹਾ, ਇੱਥੇ ਸੇਵਾ ਨਿਭਾਈ ਉਹਨਾਂ ਨੇ। ਜਦੋਂ ਸੱਚਖੰਡ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਕੀਤੀ, ਔਰ ਅਹਿਮਦ ਸ਼ਾਹ ਆਪਣਾ ਮਾਫ ਕਰਨਾ, ਉੱਥੇ ਆਏ ਨੇ ਸਾਰੇ ਹਮਲਾ ਕਰਕੇ ਸਰੋਵਰ ਦੀ ਬੇਹੁਰਮਤੀ ਕੀਤੀ, ਬਾਬਾ ਦੀਪ ਸਿੰਘ ਜੀ ਨੂੰ ਇਹ ਖਬਰ ਦਮਦਮਾ ਸਾਹਿਬ ਦੀ ਧਰਤੀ ਤੇ ਜਿਹੜਾ ਸੀ ਪਹੁੰਚਾਈ ਗਈ। ਫਿਰ ਬਾਬਾ ਦੀਪ ਸਿੰਘ ਜੀ ਦੀ ਉਮਰ ਦੇਖੋ ਉਸ ਵੇਲੇ ਕਿਹੜੀ ਹੈ, 75 ਸਾਲ ਦੀ ਉਮਰ ਹੈ। ਇਸ ਉਮਰ ਦੇ ਵਿੱਚ ਬੰਦਾ ਆਪ ਪਾਣੀ ਚੱਕ ਕੇ ਪੀਣ ਤੋਂ ਵੀ ਅਸਮਰੱਥ ਹੋ ਜਾਂਦਾ ਹੈ। ਇਸ ਉਮਰ ਦੇ ਵਿੱਚ ਜਿੱਦਾਂ ਦਾ ਮਾਹੌਲ ਤੁਸੀਂ ਵੇਖਦੇ ਹੋ, ਔਰ ਬਾਬਾ ਦੀਪ ਸਿੰਘ ਜੀ ਨੇ ਇਸ ਉਮਰ ਦੇ ਵਿੱਚ ਸੱਚਖੰਡ ਹਰਿਮੰਦਰ ਸਾਹਿਬ ਦੀ ਬੇਹੁਰਮਤੀ ਦਾ ਪ੍ਰਸੰਗ ਸੁਣ ਕੇ, ਔਰ ਜਿੱਦਾਂ ਦਾ ਫਿਰ ਤੀਰਥ ਸਥਾਨਾਂ ਦੀ ਉਹ ਮਹਾਨ ਪਵਿੱਤਰ ਸਥਾਨ ਦੀ ਹਿਫਾਜ਼ਤ ਵਾਸਤੇ, ਰੱਖਿਆ ਵਾਸਤੇ ਔਰ ਤਿਆਰੀ ਕੀਤੀ ਜਾਣ ਦੀ, ਸਿੰਘਾਂ ਨੂੰ ਇਕੱਠਿਆਂ ਕੀਤਾ, ਸ਼ਬਦ ਪੜ੍ਹਦਿਆਂ ਦਾਸਾ ਸੋਧ ਕੇ ਦਮਦਮਾ ਸਾਹਿਬ ਦੀ ਧਰਤੀ ਤੇ ਬਾਬਾ ਦੀਪ ਸਿੰਘ ਜਿਹੜਾ ਤੇਗਾ ਪਹਿਨਿਆ ਕਰਦੇ ਸੀ ਖਾਲਸਾ ਜੀ, ਉਹ ਸੰਗਤਾਂ ਦੇ ਦਰਸ਼ਨ ਦੀਦਾਰਿਆਂ ਵਾਸਤੇ ਤਖ਼ਤ ਸਾਹਿਬ ਦੇ ਵਿਖੇ ਸੁਸ਼ੋਭਿਤ ਕਰਤਾ। ਹਾਲੇ ਤੱਕ ਵੀ ਤਖ਼ਤ ਸਾਹਿਬ ਜੀ ਵਿਖੇ ਬਾਬਾ ਦੀਪ ਸਿੰਘ ਜੀ ਦੇ ਤੇਗੇ ਦੇ ਰੋਜ਼ ਸਵੇਰੇ ਸ਼ਾਮ ਸੰਗਤਾਂ ਨੂੰ ਦਰਸ਼ਨ ਕਰਾਏ ਜਾਂਦੇ ਨੇ। ਦੋ ਧਾਰਾ ਖੰਡਾ ਲੈ ਕੇ ਅਰਦਾਸਾ ਸੋਧ ਕੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਰਦੀਜੈ ਕਾਣਨਾ ਕੀਜੈ। ਬਾਬਾ ਦੀਪ ਸਿੰਘ ਜੀ ਨੇ ਜਿਵੇਂ ਚਾਲੇ ਪਾਏ, ਇਤਿਹਾਸ ਤੁਹਾਨੂੰ ਅੱਗੇ ਪਤਾ ਹੈ, ਉਹਨਾਂ ਦੇ ਪੈਸੇ ਆਪਾਂ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ। ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਵੀ ਕਿਵੇਂ ਚੱਲੇ ਗੋਹਲਵੜ ਪਿੰਡ ਕੋਲੇ ਆ ਕੇ, ਔਰ ਕਿਸ ਤਰੀਕੇ ਦੇ ਨਾਲ ਲਕੀਰ ਤੱਕ ਮਾਰਨੀ ਪਈ, ਜਿਨ੍ਹਾਂ ਨੂੰ ਗੁਰੂ ਅਸਥਾਨਾਂ ਨਾਲ, ਗੁਰੂ ਕੇ ਸਰੋਵਰਾਂ ਨਾਲ, ਗੁਰੂ ਕੀ ਪਵਿੱਤਰ ਇਹਨਾਂ ਥਾਵਾਂ ਦੇ ਨਾਲ ਪਿਆਰ ਹੈ, ਤੇ ਲਕੀਰ ਟੱਪ ਜਾਓ, ਕਿਉਂਕਿ ਉਹ ਵਚਨ ਸਨ ਵੀ ਜਿਸ ਪਿਆਰੇ ਸੇ ਉਹਨੇ ਹੋ ਤਿਸ ਆਗੈ ਮਰ ਚੱਲੀ ਹੈ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛਾ ਜੀਵਨ। ਫਿਰ ਬਾਬਾ ਦੀਪ ਸਿੰਘ ਜੀ ਨੇ ਕਿਸ ਤਰੀਕੇ ਦੇ ਨਾਲ, ਔਰ ਉੱਥੇ ਜਾ ਕੇ ਦੁਸ਼ਮਣਾਂ ਦੇ ਆਹੂ ਲਾਹੇ, ਔਰ ਇਤਿਹਾਸ ਗਵਾਹ ਹੈ ਵੀ ਇਹਨਾਂ ਨੇ ਸੀਸ ਤਲੀ ਤੇ ਰੱਖ ਕੇ ਜਿਵੇਂ ਉਹ ਦੋ ਧਾਰੇ ਖੰਡੇ ਦੇ ਨਾਲ ਦੁਸ਼ਮਣਾਂ ਦੇ ਆਹੂ ਲਾਹੇ, ਹੈਰਾਨ ਹੋ ਗਈਆਂ ਦੁਸ਼ਮਣ ਦੀਆਂ ਫੌਜਾਂ, ਭਾਜੜਾਂ ਪੈ ਗਈਆਂ, ਸੱਚਖੰਡ ਹਰਿਮੰਦਰ ਸਾਹਿਬ ਆਜ਼ਾਦ ਕਰਵਾਇਆ, ਅਰਦਾਸ ਆਪਣੀ ਪੂਰੀ ਕੀਤੀ, ਮੌਤ ਨੂੰ ਵੀ ਹਰਾਇਆ। ਮੈਂ ਬੇਨਤੀ ਕਰ ਰਿਹਾ ਸੀ ਬਈ ਬਾਬਾ ਜੀ ਦੇ ਖੰਡੇ ਦੇ ਜਿਹੜੇ ਦੋ ਧਾਰਾ ਖੰਡਾ ਜਿਹਦੇ ਨਾਲ ਉਹਨਾਂ ਦੁਸ਼ਮਣਾਂ ਦੇ ਆਹੂ ਲਾਹੇ, ਉਹਦੇ ਦਰਸ਼ਨ ਰੋਜ਼ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਰਾਏ ਜਾਂਦੇ ਆ, ਅੰਮ੍ਰਿਤ ਵੇਲੇ ਤੇ ਸੰਧਿਆ ਵੇਲੇ। ਉਹਨਾਂ ਦਾ ਜਿਹੜਾ ਤੇਗਾ ਸੀ ਉਹਦੇ ਤਖ਼ਤ ਸ੍ਰੀ ਦਮਦਮਾ ਸਾਹਿਬ, ਬਾਬਾ ਦੀਪ ਸਿੰਘ, ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਲਾਡਲੇ ਸਿੱਖ ਨੇ, ਉਹ ਕੌਮ ਦੇ ਅਮਰ ਸ਼ਹੀਦ ਨੇ, ਮਹਾਨ ਸ਼ਹੀਦ ਨੇ, ਜਿਨ੍ਹਾਂ ਦਾ ਦੋ ਤਖ਼ਤਾਂ ਤੇ ਰੋਜ਼ ਨਾਮ ਲਿਆ ਜਾਂਦਾ, ਸਵੇਰੇ ਵੀ ਸ਼ਾਮ ਵੀ, ਔਰ ਉਹਨਾਂ ਦੇ ਦਰਸ਼ਨ ਉੱਥੇ ਵੀ, ਕਿਉਂਕਿ ਦਮਦਮਾ ਸਾਹਿਬ ਉਹ 50 ਸਾਲ ਤੋਂ ਉੱਪਰ ਜਥੇਦਾਰ ਰਹੇ ਨੇ, 50 ਸਾਲ ਤੋਂ ਉੱਪਰ, 75 ਸਾਲ ਦੀ ਜ਼ਿੰਦਗੀ ਹੈ, ਤੇ ਉਹਦੇ ਚੋਂ ਦੇਖ ਲਓ ਤੁਸੀਂ ਸਭ ਤੋਂ ਜ਼ਿਆਦਾ ਹਿੱਸਾ ਉਹਨਾਂ ਨੇ ਉਸ ਧਰਤੀ ਨੂੰ ਸਮਰਪਿਤ ਕੀਤਾ, ਕਰਮ ਭੂਮੀ ਆ ਉਹਨਾਂ ਦੀ। ਮੈਂ ਬੇਨਤੀ ਕਰ ਰਿਹਾ ਸੀ ਇੱਥੇ ਨਾ ਆਪਾਂ ਪ੍ਰਸੰਗ ਤੋਂ ਵੀ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਉਹ ਭੋਰਾ ਸਾਹਿਬ ਹੈ, ਉਹ ਭੋਰੇ ਦੇ ਵਿੱਚ ਪੁਰਾਤਨ ਹੈ, ਹਾਲੇ ਤੱਕ ਉੱਥੇ ਥੋੜਾ ਜਿਹਾ ਕਾਰਸੇ ਵਾਲੇ ਬਾਬਿਆਂ ਤੋਂ ਬਚਾਅ ਹੋਇਆ ਹੋਇਆ, ਉਹ ਜਿਹੜਾ ਬੁਰਜ ਹੈ ਉਹਦੀ ਸੇਵਾ ਤੇ ਹੋ ਚੁੱਕੀ ਹੈ, ਤੇ ਇਹ ਬਿਲਕੁਲ ਮੂਲ ਰੂਪ ਦੇ ਵਿੱਚ ਹੈ, ਹੂ ਬਹੂ ਉਸੇ ਤਰ੍ਹਾਂ ਦਾ ਉਹਨਾਂ ਦੇ ਆਪਣੇ ਹੱਥਾਂ ਦਾ ਨਾਨਕ ਸ਼ਾਹੀ ਇੱਟਾਂ ਦਾ, ਬਰੀਕ ਇੱਟਾਂ ਦਾ ਬਣਿਆ ਹੋਇਆ। ਉਹਦੇ ਅੰਦਰ ਦੋ ਸਥਾਨ ਨੇ, ਤੇ ਉਹਦੇ ਅੰਦਰ ਥੋੜੀ ਜਿਹੀ ਜਗ੍ਹਾ ਹੈ, ਉੱਥੇ ਹੁਣ ਤਾਂ ਗੇਟ ਲਾਤਾ, ਇੰਟਰ ਨਹੀਂ ਕਰਦੇ ਉੱਥੇ, ਪਹਿਲਾਂ ਮੈਂ ਉੱਥੇ ਜਾ ਕੇ ਕਈ ਵਾਰੀ ਅਸੀਂ ਬੈਠ ਜਾਂਦੇ ਸਾਂ, ਇੱਕ ਬਾਹਰ ਜ਼ਬਾਨ ਅਰਦਾਸ ਕਰੇ, ਉਹ ਰੋਜ਼ ਅਰਦਾਸ ਕਰਿਆ ਕਰੇ, ਮੈਂ ਕਈ ਵਾਰ ਵੇਖਿਆ ਉਹਦੇ ਕੇਸ ਵੀ ਕੱਟੇ ਹੋਏ, ਦਾੜੀ ਵੀ ਕੱਟੀ ਹੋਈ, ਪਰ ਉਹਨੇ ਰੋਜ਼ ਅਰਦਾਸ ਕਰਨੀ ਵੀ ਜਦੋਂ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ ਆਉਂਦਾ ਸਾਰਾ ਕੁਛ। ਮੈਂ ਇੱਕ ਦਿਨ ਜਦੋਂ ਥੋੜ੍ਹਾ ਜਿਹਾ ਬਾਹਰ ਨਿਕਲਿਆ, ਮੈਂ ਉਹਨੂੰ ਪੁੱਛ ਲਿਆ, ਮੈਂ ਕਿਹਾ ਭਾਈ ਜਿਹੜੀ ਤੁਸੀਂ ਅਰਦਾਸ ਕਰਦੇ ਹੋ ਉਹਦਾ ਅਰਥ ਪਤਾ, ਕਿਉਂਕਿ ਮੈਂ ਤਾਂ ਬੇਨਤੀ ਕਰ ਰਿਹਾ, ਇੱਥੇ ਭਾਈ ਸਾਹਿਬ ਨੇ ਜ਼ਿਕਰ ਕੀਤਾ ਵੀ ਜਿਹੜੀ ਇਹ ਬਾਣੀ ਹੈ ਨਾ, ਸ੍ਰੀ ਅਰਜਨ ਸਮ ਪਰਉਪਕਾਰੀ ਹੋਹੇ ਨਾ ਹਿਤਕਾਰੀ, ਛੋੜ ਸਕਲ ਜੰਜਾਲ ਕੋ ਹੋਏ ਭਵਜਲ ਕੋ ਪਾਰ, ਵੀ ਜਿਹੜੀ ਬਾਣੀ ਪੜ੍ਹਨੀ ਹੈ, ਸੁਣਨੀ ਹੈ, ਉਹਦੀ ਵਿਚਾਰ ਸਮਝ ਵਿੱਚ ਆ ਜਾਏ, ਫਿਰ ਜੀਵਨ ਐਨ ਜਿਹੜਾ ਸੀ ਸਫਲਾ ਹੋ ਸਕਦਾ। ਉਹ ਅਰਦਾਸ ਕਰਿਆ ਕਰੇ ਰੋਜ਼। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਆਹ ਜਿਹੜੇ ਤਿੰਨ ਮੈਂ ਮਹੀਨੇ ਭਰ ਤੋਂ ਵੇਖ ਰਿਹਾ ਵੀ ਕੇਸ ਤੂੰ ਕਟਵਾਉਣਾ ਹੈ, ਸ਼ੇਵ ਵੀ ਕਰਾਉਣਾ, ਪਰ ਰੋਜ਼ ਇਹ ਅਰਦਾਸ ਵੀ ਕਰਦਾ ਵੀ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ ਵੀ ਹੈ, ਰਹਿਤ ਦਾਨ ਵੀ ਹੈ, ਵੀ ਤੈਨੂੰ ਪਤਾ ਇੱਕ ਪਾਸੇ ਤੂੰ ਅਰਦਾਸ ਵੀ ਕਰੀ ਜਾਂਦਾ, ਦੂਸਰੇ ਪਾਸੇ ਜਿਹੜੇ ਕੇਸ ਆਉਂਦੇ ਨੇ ਤੂੰ ਉਹਨਾਂ ਨੂੰ ਆਉਣ ਵੀ ਨਹੀਂ ਦਿੰਦਾ, ਕਟਾਈ ਜਾਂਦਾ, ਵਢਾਈ ਜਾਂਦਾ। ਮੈਂ ਕਿਹਾ ਵੀ ਇਹ ਮਰਜ਼ੀ ਤਾਂ ਭਾਵੇਂ ਤੇਰੀ ਹੈ, ਪਰ ਮੈਂ ਮਾਣਾ ਜਾਂ ਸੇਵਾਦਾਰ ਹੋਣ ਦੇ ਨਾਤੇ ਤੈਨੂੰ ਪੁੱਛ ਰਿਹਾ ਵੀ ਤੈਨੂੰ ਪਤਾ। ਕਹਿੰਦਾ ਜੀ ਮੈਨੂੰ ਤਾਂ ਇਹਦੇ ਅਰਥ ਹੀ ਨਹੀਂ ਪਤਾ, ਬਿਲਕੁਲ ਇਹ ਨਹੀਂ। ਕਹਿੰਦਾ ਮੈਂ ਤਾਂ ਰੱਟੇ ਲਾਈ ਹੋਈ ਹੈ, ਯਾਦ ਹੈ ਮੇਰੇ, ਮੈਂ ਤੋ ਸੁਣ ਲਓ ਜਵਾਨੀ, ਗੁਟਕਾ ਬੰਦ ਕਰਕੇ ਮੈਂ ਤੋਤੇ ਵਾਂਗ ਰੱਟ ਕੇ ਸੁਣਾ ਦਿਆਂਗਾ, ਪਰ ਮੈਨੂੰ ਇਹ ਨਹੀਂ ਪਤਾ ਵੀ ਅਰਦਾਸ ਦੇ ਮਤਲਬ ਕੀ ਨੇ, ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ। ਮੈਂ ਕਿਹਾ ਇਹਦੇ ਵਿੱਚ ਅਰਦਾਸ ਹੈ ਸਤਿਗੁਰਾਂ ਦੇ ਅੱਗੇ ਵੀ ਇਹ ਦਾਤ ਦੇ, ਇਹ ਵੀ ਦਾਨ, ਕਿਰਪਾ ਕਰ ਮੇਰੇ ਤੇ,
ਪਰ ਇੱਕ ਪਾਸੇ ਤੂੰ ਅਰਦਾਸ ਕਰਦਾ ਜਦੋਂ ਗੁਰੂ ਕਿਰਪਾ ਕਰਦਾ ਉਹਨਾਂ ਤੂੰ ਵਢਾਈ ਵੀ ਜਾਂਦਾ ਕਟਾਈ ਵੀ ਜਾਂਦਾ ਭਾਵੇਂ ਤੇਰੀ ਚਲੋ ਅਗਿਆਨ ਤਾਂ ਬੇਸਮਝੀ ਹੈ ਅਣਜਾਣ ਪੋਣਾ ਹੈ ਨਹੀਂ ਸਮਝ ਬਈ ਇਹ ਚੀਜ਼ ਦਾ ਧਿਆਨ ਰੱਖਣਾ ਹੈ ਕਿਉਂਕਿ ਬਾਣੀ ਦੇ ਵਿੱਚ ਜੋ ਹੈ ਉਹਨੂੰ ਸਮਝ ਕੇ ਅਸੀਂ ਚੱਲਾਂਗੇ ਫਿਰ ਤੇ ਆਨੰਦ ਹੈ ਦੇਖੋ ਦੂਸਰੀ ਗੱਲ ਬਾਣੀ ਸਰਬੱਤ ਦੇ ਭਲੇ ਦੀ ਗੱਲ ਹੈ ਪਰ ਇਸੇ ਭੋਰਾ ਸਾਹਿਬ ਦੇ ਵਿੱਚ ਇੱਕ ਦਿਨ ਮੈਂ ਉੱਥੇ ਹੀ ਫਿਰ ਇੱਕ ਬੀਬੀ ਅਰਦਾਸ ਕਰ ਉਹਨੂੰ ਪਤਾ ਨਹੀਂ ਸੀ ਵੀ ਅੰਦਰ ਕੋਈ ਭਾਈ ਸਾਹਿਬ ਹੈਗੇ ਨੇ ਉਹ ਅਰਦਾਸ ਕਰੇ ਹੇ ਮਹਾਰਾਜ ਹੇ ਬਾਬਾ ਦੀਪ ਸਿੰਘ ਕਿਰਪਾ ਕਰ ਮੈਂ ਤੇਰੇ ਦਰ ਤੇ ਇੰਨਾ ਚਿਰ ਹੋ ਗਿਆ ਆਉਂਦੀ ਨੂੰ ਇੰਨਾ ਚਿਰ ਹੋਰ ਆਵਾਂਗੀ ਸੁੱਖਾਂ ਸੁੱਖਾਂਗੀ ਅਰਦਾਸ ਕੀ ਕਰੇ ਵੀ ਫਲਾਣਿਆਂ ਦਾ ਨਾ ਬੇੜਾ ਗਰਕ ਹੀ ਹੋ ਜਾਵੇ ਉਹਨਾਂ ਦਾ ਸਾਰੇ ਪਸ਼ੂ ਮਰ ਜਾਣ ਬੱਚੇ ਮਰ ਜਾਣ ਆਹੋ ਮੈਂ ਅੰਦਰ ਸੁਣ ਸੁਣ ਕੇ ਹੈਰਾਨ ਪਰੇਸ਼ਾਨ ਲੰਮੀ ਚੌੜੀ ਅਰਦਾਸ ਕਰੀ ਤੇ ਮੈਂ ਕਿਹਾ ਬੀਬੀ ਨੂੰ ਪਤਾ ਹੀ ਨਹੀਂ ਹੈ ਜਦੋਂ ਮੈਂ ਨਿਕਲਿਆ ਡਰ ਗਈ ਪਤਾ ਨਹੀਂ ਅੰਦਰੋਂ ਕੌਣ ਮੈਂ ਪੁੱਛਿਆ ਮੈਂ ਕਿਹਾ ਮਾਤਾ ਜੀ ਤੁਸੀਂ ਇੱਥੇ ਜਿਹੜੀ ਅਰਦਾਸ ਕਰ ਰਹੇ ਹੋ ਤੁਹਾਨੂੰ ਪਤਾ ਹੈ ਕਹਿਣ ਲੱਗੀ ਬਾਬਾ ਜੀ ਮੈਂ ਬਹੁਤ ਔਖੀ ਹਾਂ ਮੈਨੂੰ ਬੜਾ ਸਤਾਇਆ ਮੈਂ ਕਿਹਾ ਇੱਥੇ ਤੇ ਤੁਸੀਂ ਸਾਰੀ ਅਰਦਾਸ ਕਰਕੇ ਬਾਅਦ ਵਿੱਚ ਇਹ ਵੀ ਕਹਿੰਦੇ ਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਹਿਲਾਂ ਤੁਸੀਂ ਕੀ ਮੰਗੀ ਜਾਂਦੇ ਹੋ ਬਾਅਦ ਵਿੱਚ ਕੀ ਕਹਿਣ ਲੱਗੀ ਇੰਨਾ ਪਤਾ ਨਹੀਂ ਹੈ ਮੈਂ ਤਾਂ ਬੇਨਤੀ ਕਰ ਰਿਹਾ ਬਾਣੀ ਦੇ ਵਿੱਚ ਕੁਝ ਐਸੇ ਸ਼ਬਦ ਨੇ ਜਿਨ੍ਹਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ ਪਰ ਉਹਨੂੰ ਸਮਝ ਕੇ ਅਸੀਂ ਚੱਲਾਂਗੇ ਫਿਰ ਆਪਣਾ ਆਨੰਦ ਹੈ ਪਰ ਨਹੀਂ ਅਸੀਂ ਉਹ ਪੂਜਾ ਕਰੀ ਵੀ ਜਾਵਾਂਗੇ ਨਾਲ ਦੀ ਨਾਲ ਬਾਣੀ ਪੜ੍ਹੀ ਵੀ ਜਾਵਾਂਗੇ ਜਿਵੇਂ ਮੈਂ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਵੀ ਅਰਜ ਕੀਤੀ ਸੀ ਸੋ ਕਹਿਣ ਦਾ ਭਾਵ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਸ ਬਾਣੀ ਦੇ ਸੰਬੰਧ ਵਿੱਚ ਬਹੁਤ ਵੱਡੇ ਇਸ਼ਾਰੇ ਕੀਤੇ ਨੇ ਬਹੁਤ ਵੱਡੀ ਜਿਹੜੀ ਕਿਰਪਾ ਕੀਤੀ ਹੈ ਹੋਰ ਦੇਖੋ ਬਾਬਾ ਦੀਪ ਸਿੰਘ ਜੀ ਦੇ ਬਾਰੇ ਸਭਨਾਂ ਨੂੰ ਪਤਾ ਹੈ ਵੀ ਉਹਨਾਂ ਨੇ ਸ਼ਹਾਦਤ ਕਿੱਦਾਂ ਦੀ ਪ੍ਰਾਪਤ ਕੀਤੀ ਹੈ ਕਿੱਦਾਂ ਦਾ ਦੋ ਧਾਰਾ ਖੰਡਾ ਵਾਹਿਆ ਉਹਨਾਂ ਨੇ ਕਿੱਦਾਂ ਦੇ ਦੁਸ਼ਮਣਾਂ ਦੇ ਆਹੂ ਲਾਹੇ ਸੱਚਖੰਡ ਹਰਿਮੰਦਰ ਸਾਹਿਬ ਕਿਵੇਂ ਆਜ਼ਾਦ ਕਰਾਇਆ ਉਹਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਪਵਿੱਤਰਤਾ ਮਰਿਆਦਾ ਨੂੰ ਕਾਇਮ ਰੱਖਿਆ ਆਪਣਾ ਆਪਾਂ ਲੇਖੇ ਲਾਤਾ ਪਰ ਉਹ ਬਾਬਾ ਦੀਪ ਸਿੰਘ ਦੇ ਨਾਮ ਤੇ ਜਿਹੜੇ ਸਿਰ ਘੁੰਮਦੇ ਨੇ ਚੌਂਕੀਆਂ ਲੱਗਦੀਆਂ ਨੇ ਉਦੋਂ ਬੜੀ ਹੈਰਾਨਗੀ ਹੁੰਦੀ ਹੈ ਪੰਜਾਬ ਦੇ ਵਿੱਚ ਬਾਬਾ ਦੀਪ ਸਿੰਘ ਦੇ ਨਾਮ ਤੇ ਚੌਂਕੀਆਂ ਲਾਈਆਂ ਜਾਂਦੀਆਂ ਨੇ ਸਿਰ ਘੁਮਾਏ ਜਾਂਦੇ ਨੇ ਪਖੰਡੀ ਕਹਿੰਦੀ ਜਿਹ ਚ ਬਾਬਾ ਆਉਂਦਾ ਹੈ ਇਹਦੇ ਚ ਬਾਬਾ ਦੀਪ ਸਿੰਘ ਆਉਂਦੇ ਨੇ ਮੈਂ ਕਿਹਾ ਬਾਬਾ ਦੀਪ ਸਿੰਘ ਜੇ ਆ ਗਿਆ ਖੰਡੇ ਦੇ ਦਰਸ਼ਨ ਕਰਕੇ ਇਹਨੂੰ ਭਾਜੜਾਂ ਪੈ ਜਾਣਗੀਆਂ ਬਾਬਾ ਦੀਪ ਸਿੰਘ ਕਾਹਨੂੰ ਆਉਂਦਾ ਇਹਨਾਂ ਚ ਪਖੰਡ ਹੈ ਇਕੱਠਿਆਂ ਸੇਵਾ ਕੀਤੀ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਨੇ ਅਨੰਦਪੁਰ ਸਾਹਿਬ ਇਕੱਠਿਆਂ ਸੇਵਾ ਕੀਤੀ ਲਿਖਾਈ ਦੀ ਸੇਵਾ ਭਾਈ ਮਨੀ ਸਿੰਘ ਨੇ ਕੀਤੀ ਬਾਕੀ ਦੀਆਂ ਸੇਵਾਵਾਂ ਬਾਬਾ ਦੀਪ ਸਿੰਘ ਨੇ ਤੁਸੀਂ ਕਦੇ ਸੁਣਿਆ ਵੀ ਕਿਸੇ ਚ ਭਾਈ ਮਨੀ ਸਿੰਘ ਆਇਆ ਹੋਵੇ ਪਰ ਬਾਬਾ ਦੀਪ ਸਿੰਘ ਦੇ ਨਾਮ ਤੇ ਮੈਂ ਤੁਹਾਨੂੰ ਨਾਮ ਦੱਸ ਸਕਦਾ ਪਿੰਡਾਂ ਦੇ ਔਰ ਉਹਨਾਂ ਪਖੰਡੀਆਂ ਦੇ ਨਾਮ ਦੱਸ ਸਕਦਾ ਜਿਹੜੇ ਇਹ ਕਹਿੰਦੇ ਨੇ ਵੀ ਇਹ ਚ ਬਾਬਾ ਦੀਪ ਸਿੰਘ ਆਉਂਦਾ ਬਾਬਾ ਦੀਪ ਸਿੰਘ ਦੇ ਨਾਮ ਦੀ ਜੋਤ ਹੈ ਇਹ ਕੌਮ ਦੇ ਮਹਾਨ ਸ਼ਹੀਦ ਨੇ ਇਹਨਾਂ ਦਾ ਸਤਿਕਾਰ ਕਿਵੇਂ ਕਰਨਾ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਉਹਨਾਂ ਨੂੰ ਕਿੰਨਾ ਸਿੱਖੀ ਨਾਲ ਗੁਰੂ ਨਾਲ ਧਰਮ ਸਥਾਨਾਂ ਨਾਲ ਕਿੰਨਾ ਪਿਆਰ ਸੀ ਕਿੰਨਾ ਜੀਵਨ ਸੀ ਉਹਨਾਂ ਦਾ ਬਾਬਾ ਦੀਪ ਸਿੰਘ ਜੀ ਦਾ ਦਮਦਮਾ ਸਾਹਿਬ ਉਹਨਾਂ ਦਾ ਗੁਟਕਾ ਪਿਆ ਜਿਹੜਾ ਪ੍ਰਾਤਨ ਸਰੂਪ ਹੈ ਨਾ ਹੱਥ ਲਿਖਤ ਜਿਹਨੂੰ ਵੱਡੇ ਬਾਬਾ ਜੀ ਵੀ ਕਿਹਾ ਜਾਂਦਾ ਹੈ ਉਹ ਬਹੁਤ ਬਿਰਧ ਹੈ ਸਰੂਪ ਬਿਲਕੁਲ ਅੰਗ ਜੇ ਆਪਾਂ ਐਂ ਵੀ ਉਹਨੂੰ ਬਦਲੀਏ ਤਾਂ ਉਹ ਕਈ ਵਾਰੀ ਭੁਰਨ ਦਾ ਡਰ ਹੈ ਉਹਨਾਂ ਦਾ ਬਹੁਤ ਪੁਰਾਤਨ ਹੈ ਲੜੀਵਾਰ ਸਰੂਪ ਬਾਬਾ ਦੀਪ ਸਿੰਘ ਜੀ ਦਾ ਹੱਥ ਲਿਖਤ ਉੱਥੇ ਉਹਨਾਂ ਦਾ ਨਾਲ ਜਿਹੜਾ ਸੀ ਗੁਟਕਾ ਸਾਹਿਬ ਵੀ ਪਿਆ ਜਿਨ੍ਹਾਂ ਦੇ ਵਿੱਚ ਨਿਤਨੇਮ ਪਤਾ ਲੱਗਦਾ ਬਾਬਾ ਦੀਪ ਸਿੰਘ ਦਾ ਨਿਤਨੇਮ ਏਡਾ ਕਹਿਣ ਦਾ ਭਾਵ ਇੰਨਾ ਸਾਰਾ ਨਿਤਨੇਮ ਉਹ ਪੜ੍ਹਦਿਆਂ ਨੂੰ ਸਾਰਾ ਦਿਨ ਲੰਘ ਜੇ ਸਾਡੇ ਵਰਗਿਆਂ ਦਾ ਤੇ ਰੋਜ਼ ਦਾ ਨਿਤਨੇਮ ਸੀ ਉਹਨਾਂ ਦਾ ਸਾਧਨਾ ਸੀ ਉਹਨਾਂ ਦੇ ਸ਼ਸਤਰ ਵਸਤਰ ਮੈਂ ਇੱਕ ਛੋਟੀ ਜਿਹੀ ਬੇਨਤੀ ਹੋਰ ਕਰਦੇ ਹਾਂ ਚਲੋ ਆਪਾਂ ਉਹਨਾਂ ਨੂੰ ਸਮਰਪਿਤ ਬੈਠੇ ਹਾਂ ਇੱਕ ਵਾਰ ਚੰਡੀਗੜ੍ਹ ਨਾਲ ਸਮਾਗਮ ਸੀਗਾ ਉੱਥੇ ਦੋ ਕਥਾ ਵਾਚਕ ਹੋਰ ਢਾਡੀ ਸਿੰਘ ਵੀ ਆਏ ਹੋਏ ਸਨ ਉੱਥੇ ਦੱਸ ਦਾ ਟਾਈਮ ਸੀ ਸਟੇਟ ਸੈਕਟਰੀ ਨੇ ਔਰ ਉਸ ਦਿਨ ਇੱਕ ਅਖਬਾਰ ਦੇ ਵਿੱਚ ਵੱਡਾ ਸਾਰਾ ਲੇਖ ਲੱਗਿਆ ਸੀ ਕਥਾ ਤੋਂ ਪਹਿਲਾਂ ਉਹ ਸਾਨੂੰ ਵਾਰ ਵਾਰ ਉਹ ਅਖਬਾਰ ਫੜਾਈ ਜਾਵੇ ਗਿਆਨੀ ਜੀ ਦੇਖਿਓ ਮੈਂ ਆਲਰੇਡੀ ਪੜ੍ਹਿਆ ਹੋਇਆ ਸੀਗਾ ਤੇ ਮੈਂ ਉਹਨੂੰ ਇਗਨੋਰ ਜਿਹਾ ਕਰਤਾ ਅਸੀਂ 10 ਬੰਦੇ ਮੀਟਿੰਗ ਰੂਮ ਦੇ ਵਿੱਚ ਬੈਠੇ ਉੱਥੇ ਵੀ ਲਿਆ ਕੇ ਆਹ ਦੇਖੋ ਜੀ ਅੱਜ ਤੇ ਕਮਾਲ ਕਰਤੀ ਅਜੇ ਉਹ ਬੜੀਆਂ ਗੱਲਾਂ ਕਰੇ ਮੈਂ 3-4 ਵਾਰ ਅਨਪਲਿਟ ਜਿਹਾ ਕੀਤਾ ਜਦੋਂ ਨਾ ਹੀ ਤੇ ਚਲੋ ਸਟੇਜ ਤੇ ਵਾਰੀ ਆਈ ਕਥਾ ਦੀ ਉਹਨੇ ਅਨਾਊਂਸ ਕਰਤਾ ਮੇਰਾ ਨਾਮ ਲੈ ਕੇ ਵੀ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸਾਰਾ ਕੁਝ ਦੱਸ ਕੇ ਬਈ ਇਹ ਜਿਹੜਾ ਸੀ ਇਹਨਾਂ ਨੂੰ ਇੰਨਾ ਟਾਈਮ ਦਿੱਤਾ ਜਾਂਦਾ 10 ਮਿੰਟ ਟਾਈਮ ਥੋੜ੍ਹਾ ਸੀਗਾ 10-15 ਮਿੰਟ ਵੱਡੇ ਸਾਰੇ ਆਏ ਹੋਏ ਸੀ ਮੈਂ ਉੱਥੇ ਬੈਠਦੀ ਇਹ ਬੇਨਤੀ ਕੀਤੀ ਮੈਂ ਕਿਹਾ ਮਿੰਟ 10 ਦੀ ਥਾਂ ਆਪਾਂ 9 ਲਾਉਣੇ ਨੇ 10ਵਾਂ ਮਿੰਟ ਆਪਾਂ ਹੁਣ ਨਹੀਂ ਦੇਣਾ ਪਰ ਪਤਾ ਨਹੀਂ ਗੁਰੂ ਸਾਹਿਬ ਨੇ ਮੇਰੀ ਸੇਵਾ ਹੀ ਤਾਂ ਲਾਈ ਹੈ ਇਹ ਜਿਹੜਾ ਵਾਰ ਵਾਰ ਅਖਬਾਰ ਚੱਕਿਆ ਜਾ ਰਿਹਾ ਸੀ ਉਹਦੇ ਵਿੱਚ ਨਾ ਲਿਖਿਆ ਸੀਗਾ ਕਾਫੀ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਦਮਦਮਾ ਸਾਹਿਬ ਦੀ ਧਰਤੀ ਬਾਰੇ ਵੀ ਕਈ ਕੁਝ ਲਿਖਿਆ ਸੀ ਉੱਥੇ ਲਿਖਿਆ ਸੀ ਬਈ ਸਾਖੀ ਕਲਮਾ ਸੁੱਟਣ ਦੀ ਭਾਵ ਜਿਵੇਂ ਉਹ ਤਰਕ ਜਿਹਾ ਸੀਗਾ ਵੀ ਦਮਦਮਾ ਸਾਹਿਬ ਦੀ ਧਰਤੀ ਤੇ ਉਸ ਲਿਖਿਆ ਵੀ ਦੇਖੋ ਜੀ ਇਹ ਕਹਿੰਦੇ ਨੇ ਕਲਮਾ ਜਲ ਮਤਲਬ ਸਰੋਵਰ ਛੁੱਟੀਆਂ ਲਿਖਣ ਪੜ੍ਹਨ ਦਾ ਕੰਮ ਬੰਦ ਕੀਤਾ ਵੀ ਡੁਬਕੀਆਂ ਲਾਓ ਤੇ ਵਿਦਵਾਨ ਬਣਨਗੇ, ਏਦਾਂ ਥੋੜਾ ਹੁੰਦਾ। ਮੈਂ ਉਹਦੀ ਜਿਹੜਾ ਖੁਲਾਸਾ ਕੀਤਾ ਵੀ ਉੱਥੇ ਕਿਤੇ ਨੀ ਲਿਖਿਆ ਸਾ ਵੀ ਕਲਮਾ ਛੁੱਟੀਆਂ ਗਈਆਂ ਜਲ ਪ੍ਰਵਾਹ ਕੀਤੀਆਂ ਦਵਨਾਰ ਲਿਖਣ ਸਰ ਸਰੋਵਰ ਹੈ। ਸਤਿਗੁਰਾਂ ਨੇ ਬਚਨ ਕੀਤੇ ਸੀ ਇਹ ਹੈ ਪ੍ਰਗਟ ਹਮਾਰੀ ਕਾਸ਼ੀ ਪੜ੍ਹ ਹੈ ਇਹ ਢੋਰ ਮਤ ਰਾਸੀ ਲੇਖ ਗੁਣੀ ਕਵਿੰਦ ਗਿਆਨੀ ਬੁੰਧ ਸਿੰਧ ਹਵੈ ਤੇ ਆਨੀ ਤਿੰਨ ਕੇ ਕਾਰਨ ਕਲਮ ਕੱਢ ਦੇਤ ਪ੍ਰਗਟ ਹਮੰਡਾਰ ਸਿੱਖ ਸਕੈ ਤੋ ਪੜ੍ਹੇਂਗੇ ਹਮਰੇ ਕਈ ਹਜ਼ਾਰ। 35 ਹਾਲੇ ਤੱਕ ਵੀ ਲਿਖੀ ਜਾਂਦੀ ਹੈ ਗੁਰਦੁਆਰਾ ਲਿਖਣ ਸਰ ਇਸ ਗੱਲ ਦੀ ਗਵਾਹੀ ਭਰਦਾ। ਫਿਰ ਉਹਨਾਂ ਨੇ ਜਿਹੜੀ ਗੱਲ ਲਾਈ ਸੀ ਸਿਰੇ ਵੀ ਦੇਖੋ ਜੀ ਇਹਨਾਂ ਨੇ ਸ਼੍ਰੋਮਣੀ ਕਮੇਟੀ ਤੇ ਵੱਡਾ ਅਟੈਕ ਕਰਕੇ ਵੀ ਇਹਨਾਂ ਨੇ ਕੀ ਸਾਂਭਿਆ ਬਾਬਾ ਦੀਪ ਸਿੰਘ ਦਾ, ਉੱਥੇ ਕੁਝ ਵੀ ਨਹੀਂ ਹੈ। ਜਿੱਥੇ ਬਾਬਾ ਜੀ ਦੀ ਕਰਮ ਭੂਮੀ ਸੀਗੀ ਜਿੱਥੇ 50 ਸਾਲ ਤੋਂ ਉੱਪਰ ਉਹਨਾਂ ਨੇ ਸਮਾਂ ਗੁਜ਼ਾਰਿਆ ਉੱਥੇ ਕੁਝ ਵੀ ਨਹੀਂ, ਕਾਫੀ ਕੁਛ ਉੱਥੇ। ਫਿਰ ਮੈਨੂੰ ਕਹਿਣਾ ਪਿਆ ਕਿਉਂਕਿ ਉਹ ਸਾਰੀਆਂ ਚਾਬੀਆਂ ਦਾਸ ਦੇ ਕੋਲ ਸਨ ਸਾਰਾ ਪ੍ਰਬੰਧ ਜਿਹੜਾ ਸੀ, ਮੈਂ ਉੱਥੇ ਖੁਲਾਸਾ ਕੀਤਾ। ਮੈਂ ਕਿਹਾ ਮੈਂ ਗੁਰੂ ਸਾਹਿਬ ਦੇ ਨਿਰਮਲ ਪਹੁੰਚ ਕਹਿ ਰਿਹਾ ਵੀ ਬਾਬਾ ਦੀਪ ਸਿੰਘ ਜੀ ਦਾ ਉੱਥੇ ਕੀ ਨਹੀਂ ਸੰਭਾਲਿਆ ਗਿਆ। ਉਹਨਾਂ ਦਾ ਸਰੂਪ ਤਖ਼ਤ ਸਾਹਿਬ ਤੇ ਮੌਜੂਦ ਹੈ, ਉਹਨਾਂ ਦਾ ਆਪਣਾ ਨਿੱਜੀ ਬਾਣੀ ਦਾ ਜਿਹੜਾ ਨਿਤਨੇਮ ਸੀ ਉਹਦਾ ਗੁਟਕਾ ਉੱਥੇ ਮੌਜੂਦ ਹੈ। ਫਿਰ ਇਸ ਤੋਂ ਇਲਾਵਾ ਉਹਨਾਂ ਦਾ ਕੜਾ, ਬਾਬਾ ਦੀਪ ਸਿੰਘ ਦੇ ਹੱਥਾਂ ਦਾ ਕੜਾ, ਹੁਣ ਤਾਂ ਨੈੱਟ ਤੇ ਵੀ ਫੋਟੋਆਂ ਪਾਤੀਆਂ ਨੇ, ਉਹ ਉੱਥੇ ਮੌਜੂਦ ਹੈ। ਉਹਨਾਂ ਦੇ ਦਸਤਾਰੇ ਦੇ ਵੀ ਜਿਹੜੇ ਚੱਕਰ ਹੁੰਦੇ ਸਨ ਉੱਥੇ 50 ਤੋਂ ਉੱਪਰ ਚੱਕਰ ਨੇ। ਉਹਨਾਂ ਦਾ ਤੇਗਾ ਦਮਦਮਾ ਸਾਹਿਬ ਦੀ ਧਰਤੀ ਹੈ, ਧਰਤੀ ਤੇ ਗੁਰਜ਼ ਉਹਨਾਂ ਦੀ ਉੱਥੇ ਹੈ। ਉੱਥੇ ਬਾਬਾ ਦੀਪ ਸਿੰਘ ਦੇ ਉਹ ਦਸਤਾਨੇ ਜਿਹੜੇ ਉਹਨਾਂ ਨੇ ਪਾ ਕੇ ਲੋਹੇ ਦੇ ਦੁਸ਼ਮਣ ਦੇ ਆਹੂ ਲਾਹੇ, ਹਰਿਮੰਦਰ ਸਾਹਿਬ ਦੀ ਰੱਖਿਆ ਵਾਸਤੇ ਲੜਾਈ ਕੀਤੀ, ਔਰ ਉਹ ਦਸਤਾਨੇ ਵੀ ਉੱਥੇ ਸਾਂਭੇ ਹੋਏ ਨੇ। ਮੈਂ ਕਿਹਾ A to Z ਸਾਰਾ ਕੁਛ, ਉਹ ਵੱਖਰੀ ਗੱਲ ਹੈ ਵੀ ਉਹ ਇਹਨਾਂ ਸ਼ਸਤਰਾਂ ਵਸਤਰਾਂ ਦੇ ਡੇਲੀ ਸੰਗਤ ਨੂੰ ਨਹੀਂ ਦਰਸ਼ਨ ਕਰਾਏ ਜਾਂਦੇ, ਪਰ ਉਹ ਪ੍ਰੋਪਰ ਉਹਨਾਂ ਦੀ ਸੰਭਾਲ ਹੋ ਰਹੀ ਹੈ, ਉਹ ਪ੍ਰੋਪਰ ਲੌਕਡ ਨੇ ਸਾਰਾ ਕੁਛ। ਹਾਂ ਤੇਗੇ ਦੇ ਰੋਜ਼ ਦਰਸ਼ਨ ਹੁੰਦੇ ਨੇ। ਮੈਂ ਜਦੋਂ ਇੰਨੀ ਗੱਲ ਆਖੀ ਉਹ 7-8 ਮਿੰਟ ਲੰਘ ਗਏ ਤੇ ਮੈਂ ਕਿਹਾ ਵੀ ਮੇਰੀ ਸਮਾਪਤੀ ਹੈ। ਪਰ ਇਹ ਜਿਹੜਾ ਪ੍ਰਚਾਰ ਕੂੜ ਪ੍ਰਚਾਰ ਹੈ ਨਾ, ਜਾਣ ਬੁੱਝ ਕੇ ਅਟੈਕ ਹੈ ਸਾਡੇ ਇਹਨਾਂ ਸਥਾਨਾਂ ਤੇ ਜਾਂ ਕੁਝ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਤੇ, ਸੰਗਤ ਦੇ ਵਿੱਚੋਂ ਯਕੀਨ ਜਾਣਿਓ 20-25 ਬੰਦਿਆਂ ਨੇ ਉੱਠ ਕੇ ਇਸ ਗੱਲ ਦੀ ਗਵਾਹੀ ਭਰੀ ਵੀ ਸੀ। ਆਪ ਦੇਖੀਏ ਇਹ ਬਿਲਕੁਲ ਇਹ ਸਟੇਜ ਸੈਂਟਰੀ ਜਿਹੜਾ ਸੀ ਸੱਜੇ ਖੱਬੇ ਨੂੰ ਹੋਵੇ। ਮੈਂ ਕਿਹਾ ਵੀ ਗੱਲ ਇਹ ਹੈ ਵੀ ਤੁਸੀਂ ਜਾ ਕੇ ਦੇਖੋ ਉੱਥੇ ਬਾਬਾ ਦੀਪ ਸਿੰਘ ਜੀ ਨੇ ਜਿੱਥੇ ਇਤਨੀ ਵੱਡੀ ਸੇਵਾ ਕੀਤੀ, ਖੂਹ ਦੀ ਪ੍ਰੋਪਰ ਹਾਲੇ ਤੱਕ ਵੀ ਉਹ ਨਿਰਮਲ ਜਲ ਉਹੀ ਸਾਰਾ ਛਕਿਆ ਛਕਾਇਆ ਜਾ ਰਿਹਾ। ਮੈਂ ਤਾਂ ਅਰਜ ਕਰ ਰਿਹਾ ਅੱਜ ਉਸ ਗੁਰੂ ਕੇ ਮਹਾਨ ਸਪੂਤ ਮਹਾਨ ਲਾਡਲੇ ਸਿੱਖ ਅਮਰ ਸ਼ਹੀਦ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਦੇਖੋ ਚਾਰ ਉਹਨਾਂ ਦੀਆਂ ਬੀੜਾਂ ਲਿਖਣ ਵਾਲੇ, ਕਲਮ ਦੀ ਸੇਵਾ ਵੀ ਕਿੱਡੀ ਕੀਤੀ ਹੈ, ਕੱਲੀ ਤੇਗ ਦੀ ਸੇਵਾ ਨਹੀਂ ਸੀ, ਕੱਲਾ ਖੰਡਾ ਹੀ ਨਹੀਂ ਖੜਕਾਇਆ ਬਾਬੇ ਨੇ, ਕਲਮ ਦੀ ਕਿੱਡੀ ਸੇਵਾ, ਚਾਰ ਉਤਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੀਤੇ ਔਰ ਚਾਰੇ ਤਖ਼ਤ ਸਾਹਿਬਾਨਾਂ ਤੇ ਭੇਜੇ। ਲੋੜ ਪਈ ਜਿਹੜੀ ਉਮਰ ਦੇ ਵਿੱਚ ਆਮ ਤੌਰ ਤੇ ਲੋਕ ਸ਼ਾਸਤਰ ਫੜਦੇ ਨੇ, ਸਰੀਰਕ ਤੌਰ ਤੇ ਜ਼ੋਰ ਹੁੰਦਾ ਨਾ, ਬਲ ਹੁੰਦਾ, ਤੁਸੀਂ ਦੇਖੋ ਬਹੁਤ ਸਾਰੇ ਲੋਕ ਉਸ ਉਮਰ ਦੇ ਵਿੱਚ ਹੋਰ ਇਸ ਤਰ੍ਹਾਂ ਦੀਆਂ ਲੜਾਈਆਂ ਜੰਗ ਯੁੱਧ ਕਰਦੇ ਨੇ, ਪਰ ਜਦੋਂ ਵਡੇਰੀ ਉਮਰ ਹੋ ਜਾਂਦੀ ਹੈ ਸਰੀਰ ਉਸ ਤਰ੍ਹਾਂ ਦਾ ਨਹੀਂ ਰਹਿੰਦਾ ਤਾਕਤ, ਫਿਰ ਲਿਖਣ ਦੀ ਸੇਵਾ ਕਰਦੇ ਨੇ। ਪਰ ਬਾਬਾ ਦੀਪ ਸਿੰਘ ਨੇ ਉਲਟੀ ਗੰਗਾ ਵਹਾਈ ਹੈ, ਪਰ ਜਵਾਨੀ ਦੇ ਵਿੱਚ ਲਿਖਣ ਦਾ ਕਾਰਜ ਕੀਤਾ, ਪਰ ਜਵਾਨੀ ਦੇ ਵਿੱਚ ਕਲਮ ਚਲਾਈ ਹੈ, ਸਰੂਪ ਲਿਖੇ ਨੇ, ਲਿਖਣ ਦੀ ਸੇਵਾ ਕੀਤੀ ਹੈ। ਔਰ ਜਿਹੜਾ ਗੁਟਕਾ ਮੈਂ ਕਹਿ ਰਿਹਾ ਨਾ ਉਹਨਾਂ ਦਾ, ਉਹ ਵੀ ਉਹਦਾ ਆਪਣਾ ਹੱਥ ਲਿਖਤਾ, ਲੜੀਵਾਰ ਹੈ ਉਹ ਸਾਰਾ, ਸਰੂਪੀ ਲੜੀਵਾਰ ਹੈ। ਤੇ ਫਿਰ ਵਡੇਰੀ ਉਮਰ ਦੇ ਵਿੱਚ ਤੇ ਉਹਨਾਂ ਨੇ ਖੰਡਾ ਖੜਕਾਇਆ, 75 ਸਾਲ ਦੀ ਉਮਰ ਦੇ ਵਿੱਚ ਕਿੱਥੇ ਦਮਦਮਾ ਸਾਹਿਬ ਹੈ, ਕਿੱਥੇ ਅੰਮ੍ਰਿਤਸਰ ਸਾਹਿਬ ਹੈ। ਆ ਦਮਦਮਾ ਸਾਹਿਬ ਤੱਕ ਤੋਂ ਚੱਲ ਕੇ ਤੇ ਜਿਹੜਾ ਅੰਮ੍ਰਿਤਸਰ ਸਾਹਿਬ ਉਹਨਾਂ ਨੇ ਆਉਣਾ ਕੀਤਾ, ਆਪਣਾ ਆਪਾਂ ਗੁਰੂ ਦੇ ਲੇਖੇ ਲਾਤਾ, ਆਪਣੀ ਕੁਰਬਾਨੀ ਸ਼ਹਾਦਤ ਦਿੱਤੀ ਹੈ। ਔਰ ਕਿਸ ਤਰੀਕੇ ਦੇ ਨਾਲ ਉਹ ਬਚਨ ਸੌ ਤੋਂ ਪ੍ਰੇਮ ਸੇ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ, ਉਹਨਾਂ ਨੂੰ ਆਪਾਂ ਜਿਹੜਾ ਸੀ ਕਿਸ ਤਰੀਕੇ ਦੇ ਨਾਲ ਦੇਖਦੇ ਹਾਂ। ਮੈਂ ਕਹਿਣ ਤੋਂ ਭਾਵ ਇਹ ਹੈ ਵੀ ਅੱਜ ਉਹਨਾਂ ਦਾ ਆਗਮਨ ਪੁਰਬ ਹੈ, ਧੰਨ 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 ਜਿਨ ਆਇਆ ਜਿਸ ਪ੍ਰਸਾਦ ਸਭ ਜਗਤ ਆਇਆ, ਜਨ ਆਪਨ ਕਹਿ ਸੁਆਓ ਜਨ ਕਹਿ ਸੰਗਤ ਤਾਬੈ ਨਾਓ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤੇ ਜਨ ਕੋ ਸਦਾ ਨਮਸਕਾਰ। ਉਹ ਮਹਾਨ ਅਮਰ ਸ਼ਹੀਦ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਪਹਿਲੇ ਮੁੱਖ ਜਥੇਦਾਰ, ਉਹਨਾਂ ਦੇ ਆਗਮਨ ਪੁਰਬ ਦੀਆਂ ਸਮੁੱਚੇ ਪ੍ਰਬੰਧ ਵੱਲੋਂ ਦੱਸ ਰਿਹਾ ਵੱਲੋਂ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਗੁਰੂ ਕਿਰਪਾ ਕਰਨ ਅਸੀਂ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲ ਸਕੀਏ। ਉਹੋ ਜਿਹਾ ਪ੍ਰੇਮ ਜਿਵੇਂ ਉਹਨਾਂ ਦੇ ਮਨ 'ਚ ਗੁਰੂ ਪ੍ਰਤੀ ਸੀ, ਬਾਣੀ ਪ੍ਰਤੀ ਸੀ, ਅਸਥਾਨਾਂ ਪ੍ਰਤੀ ਸੀ, ਸਰੋਵਰਾਂ ਪ੍ਰਤੀ ਸੀ, ਹਰਿਮੰਦਰ ਸਾਹਿਬ ਪ੍ਰਤੀ ਸੀ, ਸਾਡਾ ਵੀ ਉਸ ਤਰ੍ਹਾਂ ਦਾ ਪ੍ਰੇਮ ਬਣਨਾ ਚਾਹੀਦਾ। ਇਸ ਕਰਕੇ ਮੈਂ ਵਿਚਕਾਰ ਦੀ ਇਹ ਬੇਨਤੀਆਂ ਉਹਨਾਂ ਨੂੰ ਸਮਰਪਿਤ ਤਾਂ ਕੀਤੀਆਂ ਨੇ ਕਿਉਂਕਿ ਸ਼ਬਦ ਆਇਆ ਸੀ, ਲੱਖਾਂ ਨਰ ਪਠ ਸੁਣਨ ਕਰ ਗੁਰਮਤ ਕੋ ਉਰਤਾਰ। ਪੜ੍ਹਨ ਵਾਲੇ ਪੜ੍ਹਦੇ ਨੇ, ਲੱਖਾਂ ਸੁਣਨ ਵਾਲੇ ਸੁਣਦੇ ਨੇ, ਪਰ ਬਾਬਾ ਜੀ ਕਹਿੰਦੇ ਪੜ੍ਹਨ ਤੋਂ ਅਗਲਾ ਸਟੈਪ, ਸੁਣਨ ਤੋਂ ਅਗਲਾ ਸਟੈਪ, ਗਾਉਣ ਤੋਂ ਵਿਚਾਰਨ ਤੋਂ ਅਗਲਾ ਹੈ ਉਹਨੂੰ ਕਮਾਉਣਾ। ਜੇ ਕਮਾਇਆ ਨਾ ਜਾਏ ਫਿਰ ਜਿਹੜਾ ਸੀ ਉਤਨਾ ਫਲ ਨਹੀਂ ਹੈ ਜਿਤਨਾ ਫਲ ਸਾਨੂੰ ਪ੍ਰਾਪਤ ਹੋ ਸਕਦਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਉਸ ਬਾਣੀ ਦੇ ਸੰਬੰਧ ਵਿੱਚ ਜੋ ਬਚਨ ਕੀਤੇ ਨੇ ਉਹ ਦੋ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਵਾਲੇ ਪਾਸੇ ਚੱਲੀਏ
ਜੀ। ਲੱਖ ਨਰ ਪਠ ਸੁਣਨ ਕਰ ਗੁਰਮਤ ਕੋ ਉਰਤਾਰ।
ਅਸੀਂ ਬਾਣੀ ਜਿਹੜੀ ਵੀ ਪੜ੍ਹਨੀ ਹੈ ਉਹਦੇ ਵਿੱਚ ਜਿਹੜਾ ਉਪਦੇਸ਼ ਹੈ, ਜਿਹੜਾ ਇਸ਼ਾਰਾ ਹੈ, ਜੋ ਗੁਰੂ ਕਹਿ ਰਹੇ ਨੇ, ਜੋ ਉਹਦੇ 'ਚ ਸਿੱਖਿਆ ਹੈ, ਜੋ ਮੈਸੇਜ ਹੈ, ਉਹਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਹੈ। ਜੀਵਨ ਬਾਣੀ ਦੇ ਅਕੋਰਡਿੰਗ ਜਿਉਣਾ ਹੈ, ਬਾਣੀ ਦੇ ਵਰਗਾ ਸਾਡਾ ਜੀਵਨ ਹੋਣਾ ਚਾਹੀਦਾ ਹੈ। ਔਰ ਸਤਿਗੁਰੂ ਸਾਹਿਬ ਕਹਿੰਦੇ ਜਿਹੜਾ ਐਸਾ ਕਰਨਗੇ ਲੋਕ ਵੀ ਸੁਖੀ ਆ, ਪ੍ਰਲੋਕ ਸੁਹੇਲਾ ਹੋਵੇਗਾ।
ਚਾਉ ਪਈ ਸ੍ਰੀ ਅਰਜਨ ਸਮ ਪਰ ਉਪਕਾਰੀ, ਹੋਇਓ ਨਾ ਹੈ ਹੋਏ ਨਾ ਹਿਤ ਧਾਰੀ।
ਕਹਿਣ ਲੱਗੇ ਗੁਰੂ ਅਰਜਨ ਸਾਹਿਬ ਮਹਾਰਾਜ ਵਰਗਾ ਪਰਉਪਕਾਰੀ ਕੋਈ ਨਹੀਂ ਹੋਇਆ ਭਾਈ ਸਾਹਿਬ ਆਪਣੇ ਵੱਲੋਂ। ਆ ਦੋਨਾਂ ਦੋ ਲਾਈਨਾਂ ਲਿਖ ਰਹੇ
ਦੋਨੋਂ ਵੱਡੇ ਜਹਾਜ਼ ਬਣਾਏ, ਭਰ ਭਰ ਪੂਰ ਸੋ ਪਾਰ ਲੰਘਾਏ।
ਗੁਰੂ ਅਰਜਨ ਸਾਹਿਬ ਮਹਾਰਾਜ ਨੇ ਦੋ ਵੱਡੇ ਜਹਾਜ਼ ਬਣਾਏ। ਉਹ ਕਿਹੜੇ ਨੇ? ਉਹ ਏਦਾਂ ਨਹੀਂ ਵੀ ਆਪਾਂ ਚੱਕਰਾਂ 'ਚ ਪੈ ਜਾਈਏ, ਇਹਦੇ ਭਾਵ ਅਰਥ ਲੈਣੇ ਨੇ। ਦੋਨੋਂ ਵੱਡੇ ਜਹਾਜ਼ ਬਣਾਏ। ਜਹਾਜ਼ ਦੇ ਵਿੱਚ ਕੀ ਹੁੰਦਾ? ਜਹਾਜ਼ ਪਾਰ ਲਾ ਦਿੰਦਾ ਸਮੁੰਦਰੋਂ। ਤੇ ਇੱਥੇ ਜਹਾਜ਼ ਦਾ ਮਤਲਬ ਹੈ ਇੱਕ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪੀ ਜਹਾਜ਼ ਬਣਾਇਆ। ਭਾਵ ਬਾਣੀ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾ ਕੇ ਇਹਦੇ ਬਾਣੀ ਨੂੰ ਕਮਾ ਕੇ ਇਹਦੇ ਵਿੱਚ ਸਵਾਰ ਹੋ ਕੇ ਅਸੀਂ ਭਵ ਸਾਗਰੋਂ ਪਾਰ ਹੋ ਸਕਦੇ ਹਾਂ, ਸੰਸਾਰ ਸਮੁੰਦਰੋਂ ਪਾਰ ਹੋ ਸਕਦੇ ਹਾਂ। ਸੈਕਿੰਡ ਜਿਹੜਾ ਹੈ ਉਹ ਹੈ ਦੋਨੋਂ ਵੱਡੇ ਜਹਾਜ਼, ਦੂਸਰਾ ਦਰਬਾਰ ਸਾਹਿਬ ਹੈ, ਅੰਮ੍ਰਿਤਸਰ ਸਾਹਿਬ ਹੈ, ਇਹਦੀ ਸੋਭਾ ਵੀ, ਜਿਹਦੀ ਵਡਿਆਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਪ ਸੱਚੇ ਪਾਤਸ਼ਾਹ ਨੇ ਕੀਤੀ ਹੈ, ਬਧੋ ਪੁਰਖ ਵਧਾਤੇ ਤਾਤੂ ਸੋਹਿਆ ਵਾਲੇ ਸ਼ਬਦ ਆਪਾਂ ਪੜ੍ਹਦੇ ਹਾਂ ਨਾ। ਸੋ ਇਹ ਦੋ ਜਿਹੜੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵੱਡੇ ਪਰਉਪਕਾਰ ਸਮੁੱਚੀ ਸ੍ਰਿਸ਼ਟੀ ਤੇ ਲੋਕਾਈ ਤੇ ਕੀਤੇ ਹਨ।
ਇਨ ਦੋਨੋਂ ਕੇ ਆਸਰਤ ਹੈ ਕਹਿ ਕਰਤ ਜੀਵ ਕਾ ਬਹੁ ਸੁਖ ਪੈ ਕੇ।
ਇਹਨਾਂ ਦੋਵਾਂ ਦਾ ਆਸਰਾ ਲੈ ਕੇ ਜਿਹੜਾ ਮਨੁੱਖ ਕਿਰਤ ਕਰਦਾ, ਕਹਿਣ ਲੱਗਿਓ ਇਹ ਲੋਕ ਦੇ ਵਿੱਚ ਸੁਖੀ ਰਹਿੰਦਾ ਹੈ, ਪ੍ਰਲੋਕ ਦਾ ਵੀ ਸੁਖ ਹਾਸਲ ਕਰਦਾ ਹੈ।
ਇਮ ਇਸ ਲੋਕ ਭਲਾ ਬਹੁ ਕੇਰਾ, ਕਰਿਓ ਗੁਰੂ ਅਰਜਨ ਹਿਤ ਹੇਰਾ।
ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ। ਭਾਗਾਂ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਦਾ ਕਾਰਜ ਚੱਲ ਰਿਹਾ। ਮੈਂ ਇੱਥੇ ਬੇਨਤੀ ਕਰਕੇ ਸਮਾਪਤੀ ਕਰਾਂ, ਮਾਫੀ ਮੰਗ ਲਵਾਂ। ਇਹਦੂ ਬਾਅਦ ਤੇ ਸੱਤਾ ਬਲਵੰਡਾ ਗੁਰੂ ਕੀ ਸੇਵਾ ਦੇ ਵਿੱਚ ਨਿਰੰਤਰ ਚੱਲਣਗੇ। ਭਾਈ ਲੱਦਾ ਗੁਰੂ ਜੀ ਦੀ ਆਗਿਆ ਪਾ ਕੇ ਵਾਪਸ ਜਾਏਗਾ। ਇਹ ਲਾਹੌਰ ਤੋਂ ਆਇਆ ਸੀ, ਜਦੋਂ ਲਾਹੌਰ ਜਾਏਗਾ, ਲਾਹੌਰ ਦੇ ਵਿੱਚ ਕੁਝ ਗੁਰੂ ਸਾਹਿਬ ਦੇ ਸਮਕਾਲੀ ਭਗਤ ਨੇ, ਛੱਜੂ ਕਾਨਾ ਪੀਲੂ ਹੁਸੈਨ ਵਰਗੇ, ਉਹਨਾਂ ਨੂੰ ਪਤਾ ਲੱਗੇਗਾ ਵੀ ਗੁਰੂ ਸਾਹਿਬ ਇੱਕ ਬਿੰਡ ਲਿਖਵਾ ਰਹੇ ਨੇ। ਉਹ ਵੀ ਆਪਣੀ ਕਵਿਤਾ ਚੱਕ ਕੇ ਲੈ ਕੇ ਆਉਣਗੇ, ਉਹ ਵੀ ਕਹਿਣਗੇ ਵੀ ਸਾਡੀ ਬਾਣੀ ਸ਼ਾਮਿਲ ਕਰੋ। ਗੁਰੂ ਸਾਹਿਬ ਕੀ ਕਰਦੇ ਨੂੰ ਆਪਾਂ ਅਗਲੇ ਦਿਨਾਂ ਦੇ ਵਿੱਚ, ਆ ਦੋ ਤਿੰਨ ਦਿਨ ਵਿਚਕਾਰ ਦੀ ਇਹ ਸ਼ਾਇਦ ਇਹ ਕਥਾ ਨਾ ਹੋਵੇ, ਤੇ ਉਸ ਤੋਂ ਬਾਅਦ ਨਿਰੰਤਰ ਇਹ ਆਪਾਂ ਸਾਰਾ ਆਨੰਦ ਮਾਣਾਂਗੇ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ। ਭੁੱਲ ਚੁੱਕ ਦੀ ਖਿਮਾ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ ਅਦਬ ਸਾਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ।